ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੈ। ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ। ਜਿਨ ਕਉ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨੈ। ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ। ਜਿਨ ਕਉ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆ ਦੇ ਪਾਤਸ਼ਾਹ, ਦੋ ਜਹਾਨਾਂ ਦੇ ਵਾਲੀ, ਸਦਾ ਕਾਇਮ ਰਹਿਣ ਵਾਲੀ ਹਸਤੀ, ਕੋਟ ਬ੍ਰਹਿਮੰਡਾਂ ਦੇ ਮਾਲਕ, ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜੁੜ ਬੈਠੇ ਗੁਰੂ ਪਿਆਰਿਓ, ਸਤਿਗੁਰੂ ਜੀ ਦੀ ਕਿਰਪਾ ਨਦਰ ਸਦਕਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਤੋਂ ਸੱਚ ਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜਿੱਥੇ ਤਨ ਕਰਕੇ ਹਾਜ਼ਰੀਆਂ ਭਰੀਆਂ, ਮਨ ਕਰਕੇ ਇਲਾਹੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ, ਮਹਾਨ ਰਾਗੀ ਸਿੰਘ ਗੁਰਮੁਖ ਰੂਹਾਂ ਤੋਂ ਆਪ ਜੀ ਨੇ ਸ਼ਰਵਣ ਕੀਤੇ। ਅੱਜ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਮੁੱਚੀ ਲੋਕਾਈ ਨੂੰ ਅੰਮ੍ਰਿਤਮਈ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਉਸ ਅੰਮ੍ਰਿਤਮਈ ਮੁੱਖ ਵਾਕ ਦੀ ਵਿਚਾਰ ਕਰਨ ਦੇ ਲਈ ਸਤਿਗੁਰੂ ਦੀ ਕਿਰਪਾ ਸਦਕਾ ਆਪਾਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਹਾਂ, ਜਿੱਥੇ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੀਆਂ ਨੇ, ਉੱਥੇ ਮੀਡੀਏ ਦੇ ਰਾਹੀਂ ਸਮੁੱਚੇ ਸੰਸਾਰ ਦੇ ਅੰਦਰ ਜਿੱਥੇ ਵੀ ਕਿਤੇ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਉਹ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੇ ਨਾਲ ਬਾਣੀ ਦੇ ਨਾਲ ਜੁੜਿਆ ਹੋਇਆ ਹੈ। ਤੋ ਆਓ ਸਭ ਤੋਂ ਪਹਿਲਾਂ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਆਪਣੀਆਂ ਮਨੋਬਿਰਤੀਆਂ ਨੂੰ ਫੇਰ ਤੋਂ ਜੋੜੀਏ, ਅਤੇ ਬਹੁਤ ਹੀ ਪਿਆਰ ਦੇ ਨਾਲ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਸੋਰਠ ਦੇ ਅੰਦਰ ਚੌਥੇ ਪਾਤਸ਼ਾਹ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਸੋਰਠ ਕੀ ਵਾਰ ਮਹੱਲਾ ਚੌਥਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਜੋ ਅੰਮ੍ਰਿਤਮਈ ਉਚਾਰਨ ਕੀਤੀ ਹੋਈ ਵਾਰ ਹੈ ਸੋਰਠ ਰਾਗ ਦੇ ਅੰਦਰ, ਉਸ ਅੰਮ੍ਰਿਤਮਈ ਵਾਰ ਦੀ ਜੋ 12 ਨੰਬਰ ਪੌੜੀ ਹੈ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਅੱਜ ਪਾਤਸ਼ਾਹ ਜੀ ਨੇ ਮੁੱਖ ਵਾਕ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ। ਇਸ ਪੌੜੀ ਦੇ ਨਾਲ ਦੋ ਸਲੋਕ ਨੇ ਅਤੇ ਦੋਨੋਂ ਹੀ ਸਲੋਕ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 647 ਦੇ ਉੱਤੇ ਇਹ ਅੰਮ੍ਰਿਤਮਈ ਬਚਨ ਦਰਜ ਨੇ। ਪਹਿਲਾ ਸਲੋਕ ਤੀਸਰੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ।
ਵਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ।
ਪਰਥਾਏ ਦਾ ਮਤਲਬ ਹੁੰਦਾ ਵੀ ਕਿਸੇ ਨੂੰ ਸਮਝਾਉਣ ਦੇ ਲਈ। ਮੰਨ ਲਓ ਵੀ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਬੈਠੇ ਹੋਏ ਨੇ ਅਤੇ ਉਹਨਾਂ ਦੇ ਕੋਲ ਕੋਈ ਸਿੱਖ ਸੱਜਣ ਆਇਆ, ਪਾਤਸ਼ਾਹ ਜੀ ਨੇ ਸਮਝਾਉਣ ਦੇ ਲਈ ਉਸ ਗੁਰਮੁਖ ਨੂੰ ਕੋਈ ਸਿੱਖਿਆ ਦਿੱਤੀ। ਹੁਣ ਮੰਨ ਲਓ ਵੀ ਗੁਰੂ ਅਮਰਦਾਸ ਪਾਤਸ਼ਾਹ ਨੇ ਸਿੱਖਿਆ ਦਿੱਤੀ, ਆਵ ਉਹ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਇਹ ਸਿੱਖਿਆ ਕੋਈ ਸਿੱਖ ਬੈਠਾ ਕੋਲ ਅਤੇ ਉਹਨੂੰ ਦਿੱਤੀ ਕਿ ਸੱਚੀ ਬਾਣੀ ਗੁਰਬਾਣੀ ਦੇ ਨਾਲ ਜੁੜਨਾ। ਹੁਣ ਇਹ ਜਿਹੜੀ ਸਿੱਖਿਆ ਵਾ ਗੁਰੂ ਦੀ, ਇਹ ਗੁਰੂ ਦੀ ਸਿੱਖਿਆ ਸਾਂਝੀ ਸਗਲ ਜਹਾਨੈ, ਉਹ ਅੱਗੇ ਸਾਰੇ ਸੰਸਾਰ ਦੇ ਵਾਸਤੇ ਸਾਂਝੀ ਹੈ। ਪ੍ਰਥਾਏ ਭਾਵੇਂ ਉਸ ਵੇਲੇ ਕੋਈ ਕੁਛ ਸਿੱਖ ਪਾਤਸ਼ਾਹ ਦੇ ਕੋਲ ਬੈਠੇ ਹੋਣ, ਪਰ ਇਹ ਸਿੱਖਿਆ ਸਦੀਵੀ ਹੈ, ਹਮੇਸ਼ਾ ਵਾਸਤੇ ਹੈ ਅਤੇ ਸਮੁੱਚੀ ਲੁਕਾਈ ਵਾਸਤੇ ਹੈ। ਇਸੇ ਤਰ੍ਹਾਂ ਕੋਈ ਗੁਰਮੁਖ ਗੁਰੂ ਦੇ ਰਾਹ ਦੇ ਉੱਤੇ ਚੱਲਿਆ, ਗੁਰੂ ਦੀ ਸਿੱਖਿਆ ਨੂੰ ਕਮਾ ਲਿਆ, ਅਤੇ ਜਦੋਂ ਗੁਰੂ ਦੀ ਸਿੱਖਿਆ ਨੂੰ ਕਮਾ ਲਿਆ ਤਾਂ ਉਸ ਗੁਰਮੁਖ ਨੇ ਕਿਸੇ ਨੂੰ ਅੱਗੇ ਕੋਈ ਗੁਰੂ ਦੀ ਸਾਖੀ ਦੱਸੀ, ਗੁਰੂ ਦੀ ਕੋਈ ਸਿੱਖਿਆ ਦੱਸੀ। ਦ੍ਰਿਸ਼ਟਾਂਤ ਦੇ ਤੌਰ 'ਤੇ ਜੇ ਆਪਾਂ ਸਮਝਣਾ ਹੋਵੇ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਿੱਖ ਭਾਈ ਕਲਿਆਣਾ ਜੀ ਮੰਡੀ ਗਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਉਸਾਰੀ ਚੱਲ ਰਹੀ ਸੀ। ਉੱਥੋਂ ਦੇ ਰਾਜੇ ਨੇ ਜਨਮ ਅਸ਼ਟਮੀ ਦੇ ਮੌਕੇ 'ਤੇ ਹੁਕਮ ਕੀਤਾ ਹੈ ਕਿ ਅੱਜ ਕੋਈ ਵੀ ਰੋਟੀ ਪਾਣੀ ਨਹੀਂ ਛਕੇਗਾ, ਵਰਤ ਰੱਖੇਗਾ। ਹੁਣ ਸਿੱਖ ਜਿਹੜਾ ਉਹਨੇ ਗੁਰੂ ਦੀ ਸਿੱਖਿਆ ਸੁਣੀ ਹੋਈ ਹੈ ਕਿ ਵਰਤ ਨਾ ਰਹੂੰ ਨਾ ਮਹਿ ਰਮਦਾਨਾ, ਤਿਸ ਸੇਵੀ ਜੋ ਰੱਖੈ ਨਿਧਾਨਾ। ਹੁਣ ਉਹ ਸਿੱਖਿਆ ਸਿੱਖ ਨੇ ਸੁਣੀ ਹੋਈ ਹੈ, ਪਰ ਰਾਜੇ ਨੇ ਕਹਿਤਾ ਵੀ ਜਿਤਨੇ ਵੀ ਇੱਥੇ ਲੋਕ ਵੱਸਦੇ ਨੇ ਇਹ ਸਾਰੇ ਜਾਣੇ ਜਿਹੜੇ ਨੇ ਇਹ ਵਰਤ ਰੱਖਣਗੇ। ਹੁਣ ਭਾਈ ਕਲਿਆਣਾ ਜੀ ਕਿਉਂਕਿ ਗੁਰੂ ਦੇ ਸਿੱਖ ਨੇ, ਉਹਨਾਂ ਨੇ ਗੁਰੂ ਦੀ ਮਰਿਆਦਾ ਦੇ ਮੁਤਾਬਕ ਸਿੱਖਾਂ ਦੇ ਸਮੇਤ ਲੰਗਰ ਤਿਆਰ ਕੀਤਾ ਅਤੇ ਹੋਕਾ ਦਿੱਤਾ ਕਿ ਭਾਈ ਗੁਰੂ ਕਾ ਲੰਗਰ ਤਿਆਰ ਹੈ, ਜਿਹਨੂੰ ਲੋੜ ਹੈ ਆਣ ਕੇ ਛਕ ਲਵੋ। ਕੁਛ ਬੰਦਿਆਂ ਨੇ ਜਾ ਕੇ ਰਾਜੇ ਨੂੰ ਸ਼ਿਕਾਇਤ ਕੀਤੀ ਕਿ ਤੁਹਾਡੇ ਹੁਕਮ ਦੀ ਤੇ ਅਦੂਲੀ ਹੋ ਰਹੀ ਹੈ। ਭਾਈ ਕਲਿਆਣਾ ਜੀ ਨੂੰ ਫੜ ਲਿਆ ਗਿਆ ਤੇ ਭਾਈ ਕਲਿਆਣਾ ਜੀ ਨੇ ਰਾਜੇ ਦੇ ਨਾਲ ਬਚਨ ਬਿਲਾਸ ਕੀਤੇ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਉਹ ਜਿਹੜੇ ਬਚਨ ਬਿਲਾਸ ਨੇ ਉਹ ਭਾਵੇਂ ਰਾਜੇ ਦੇ ਨਾਲ ਹੋ ਰਹੇ ਨੇ ਪਰ ਉਹ ਸਾਰੇ ਸੰਸਾਰ ਦੇ ਵਾਸਤੇ ਸਾਂਝੇ ਨੇ, ਸਾਂਝੀ ਸਿੱਖਿਆ ਹੈ। ਭਾਈ ਕਲਿਆਣਾ ਜੀ ਨੇ ਆਖਿਆ ਕਿ ਸਾਨੂੰ ਤੇ ਸਾਡੇ ਗੁਰੂ ਨੇ ਆਖਿਆ ਹੈ ਕਿ ਖਾਣਾ ਪੀਣਾ ਪਵਿੱਤਰ ਹੈ, ਦਿਤੋਨ ਰਿਜਕ ਸੰਭਾਹੇ, ਅਸੀਂ ਤੇ ਕੋਈ ਵਰਤ ਨਹੀਂ ਰੱਖਦੇ ਹਾਂ, ਸਾਡੇ ਤੇ ਗੁਰੂ ਕੇ ਲੰਗਰਾਂ ਦਾ ਸਿਧਾਂਤ ਹੈ, ਇਸ ਕਰਕੇ ਭਾਈ ਲੰਗਰ ਤਿਆਰ ਕੀਤੇ ਨੇ। ਉੱਥੇ ਭਾਈ ਕਲਿਆਣਾ ਜੀ ਨੇ ਇੱਕ ਸਿੱਖਿਆ ਰਾਜੇ ਨੂੰ ਬੜੀ ਕੀਮਤੀ ਦਿੱਤੀ। ਕਹਿਣ ਲੱਗੇ, ਰਾਜਨ ਤੂੰ ਰਾਜਾ ਸਾਰਿਆਂ ਦਾ ਹੈ, ਕਿਸੇ ਇੱਕ ਮਜ਼ਹਬ ਦਾ ਨਹੀਂ, ਤੂੰ ਸਾਰਿਆਂ ਦਾ ਰਾਜਾ ਹੈ ਤੇ ਸਾਰਿਆਂ ਦਾ ਰਾਜਾ ਹੋਣ ਕਰਕੇ ਤੈਨੂੰ ਰਾਜ ਧਰਮ ਨਿਭਾਉਣਾ ਚਾਹੀਦਾ ਹੈ। ਰਾਜ ਧਰਮ ਇਹ ਕਹਿੰਦਾ ਕਿ ਸਾਰਿਆਂ ਦੇ ਅਕੀਦਿਆਂ ਦੀ ਕਦਰ ਕਰੋ, ਸਾਰਿਆਂ ਦੀਆਂ ਧਾਰਮਿਕ ਰਵਾਇਤਾਂ ਦੀ ਕਦਰ ਕਰੋ, ਨਾ ਕਿ ਜੋ ਮੇਰਾ ਨਿੱਜੀ ਹੈ ਮੈਂ ਸਾਰਿਆਂ ਦੇ ਉੱਤੇ ਲਾਗੂ ਕਰਾਂ। ਉਹ ਕਹਿਣ ਲੱਗੇ, ਰਾਜਨ ਤੇਰੀ ਪ੍ਰਜਾ ਦੇ ਵਿੱਚ ਤੇ ਵੱਖੋ ਵੱਖਰੇ ਮਜ਼ਹਬਾਂ ਦੇ ਲੋਕ ਰਹਿੰਦੇ ਨੇ, ਕੁਛ ਤੇਰੇ ਖਿਆਲਾਂ ਨੂੰ ਨਹੀਂ ਮੰਨਦੇ ਨੇ ਤੇ ਤੂੰ ਆਪਣੀ ਗੱਲ ਸਾਰਿਆਂ ਤੇ ਲਾਗੂ ਕਿਉਂ ਕਰ ਰਿਹਾ ਹੈ। ਹੁਣ ਭਾਈ ਕਲਿਆਣਾ ਜੀ ਦੀ ਇਹ ਸਿੱਖਿਆ ਵਾ ਜਿਹੜੀ, ਇਹ ਸਾਂਝੀ ਸਗਲ ਜਹਾਨ ਹੈ, ਅੱਜ ਵੀ ਓਨੀ ਹੈ, ਅੱਗੇ ਵੀ ਓਨੀ ਰਹੇਗੀ ਕਿ ਕੋਈ ਵੀ ਰਾਜਾ ਹੈ ਉਹਦਾ ਨਿੱਜੀ ਧਰਮ ਕੋਈ ਵੀ ਹੋਵੇ ਪਰ ਉਹਨੂੰ ਰਾਜ ਧਰਮ ਨਿਭਾਉਣਾ ਪਵੇਗਾ, ਧੱਕੇ ਦੇ ਨਾਲ ਆਪਣੀ ਗੱਲ ਕਿਸੇ ਤੋਂ ਨਹੀਂ ਮਨਾਈ ਜਾ ਸਕਦੀ ਹੈ। ਉਹ ਸਾਰਿਆਂ ਦੀਆਂ ਧਾਰਮਿਕ ਰਵਾਇਤਾਂ ਦੀ ਕਦਰ ਕਰੇ। ਭਾਈ ਕਲਿਆਣਾ ਜੀ ਨੇ ਇਹ ਸਿੱਖਿਆ ਦਿੱਤੀ। ਹੁਣ ਇਹ ਜਿਹੜੀ ਸਿੱਖਿਆ ਵਾ ਭਾਈ ਕਲਿਆਣਾ ਜੀ ਦੀ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਇਹ ਜਿਹੜੀ ਸਿੱਖਿਆ ਵਾ ਨਾ, ਇਹ ਅੱਜ ਵੀ ਓਨੀ ਸਾਰਥਕ ਹੈ, ਅੱਜ ਵੀ ਜਿਹੜੇ ਹਾਕਮ ਨੇ ਅੱਗੇ ਵੀ ਓਨੀ, ਤੇ ਸਾਰੀ ਦੁਨੀਆਂ ਦੇ ਵਾਸਤੇ ਹੈ। ਤੇ ਜੇ ਇਹ ਸਿੱਖਿਆ ਮੰਨ ਲਈ ਜਾਵੇ ਤੇ ਸੰਸਾਰ ਤੇ ਇੱਕ ਸਵਰਗ ਹੈ। ਤੋ ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਨੇ, ਮਹਾਂਪੁਰਖ ਕਿਸੇ ਦੇ ਵੀ ਪ੍ਰਥਾਏ ਕੋਈ ਸਿੱਖਿਆ ਦਿੰਦੇ ਨੇ ਤੇ ਉਹ ਸਾਰੇ ਸੰਸਾਰ ਦੇ ਵਾਸਤੇ ਸਾਂਝੀ ਹੈ।
ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣ।
ਜਿਹੜਾ ਸਿੱਖ ਗੁਰੂ ਦੇ ਸਨਮੁਖ ਹੈ ਨਾ, ਉਹ ਰੱਬ ਦਾ ਭਾਉ ਮਨ ਦੇ ਵਿੱਚ ਰੱਖ ਕੇ ਆਪਣੇ ਆਪ ਦੀ ਪਛਾਣ ਕਰਦਾ ਕਿ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ, ਕਾਦੇ ਵਾਸਤੇ ਆਇਆ ਹਾਂ। ਮੇਰੇ ਜੀਵਨ ਦਾ ਮਨੋਰਥ ਕੋਈ ਇਹ ਥੋੜਾ ਕਿ ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਮੇਰੇ ਜੀਵਨ ਦਾ ਤੇ ਮਕਸਦ ਹੈ ਭਾਈ ਪ੍ਰਾਪਤ ਮਾਨੁੱਖ ਦਿਓ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰਮੁਖ ਗੁਰੂ ਦੇ ਸਨਮੁਖ ਹੋ ਕੇ ਰੱਬ ਦਾ ਭਾਉ ਮਨ ਦੇ ਅੰਦਰ ਰੱਖਦਾ ਹੈ, ਆਪਣੇ ਆਪ ਦੀ ਪਛਾਣ ਕਰਦਾ ਹੈ ਕਿ ਮੈਂ ਰੱਬ ਦੀ ਜੋਤ ਹਾਂ ਤੇ ਰੱਬ ਦੇ ਵਿੱਚ ਇੱਕ ਮਿਕ ਹੋਣਾ ਹੈ।
ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ।
ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਪ੍ਰਾਣੀ ਜਿਉਂਦਿਆਂ ਹੀ ਮਾਇਆ ਵਾਲੇ ਪਾਸੇ ਉਹ ਮਰ ਜਾਂਦਾ ਹੈ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੀ, ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਤੈਰਦੀ ਹੈ ਪਰ ਖੰਭਾਂ ਨੂੰ ਤੇ ਪਾਣੀ ਨਹੀਂ ਨਾ ਲੱਗਣ ਦਿੰਦੀ, ਬੇੜੀ ਪਾਣੀ ਦੇ ਵਿੱਚ ਹੈ ਪਰ ਉੱਪਰ ਉੱਪਰ ਤੈਰਦੀ ਹੈ, ਇਸੇ ਤਰ੍ਹਾਂ ਜਿਹੜਾ ਸਿੱਖ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਸੰਸਾਰ ਨੂੰ ਤਿਆਗਦਾ ਨਹੀਂ, ਭਗੌੜਾ ਨਹੀਂ ਹੈ ਸੰਸਾਰ ਤੋਂ, ਉਹ ਸੰਸਾਰ ਦੇ ਵਿੱਚ ਰਹਿ ਕੇ ਮਾਇਆ ਦੇ ਮੋਹ ਦੇ ਪ੍ਰਭਾਵ ਤੋਂ ਪਰੇ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਪਰੇ ਹੋ ਕੇ ਆਪਣੇ ਮਨ ਨੂੰ ਵਾਹਿਗੁਰੂ ਦੀ ਯਾਦ ਦੇ ਵਿੱਚ ਵਾਹਿਗੁਰੂ ਦੇ ਨਾਮ ਦੇ ਅੰਦਰ ਗਿਜਾ ਦਿੰਦਾ ਹੈ।
ਜਿਨ ਕਉ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥੈ ਗਿਆਨੈ।
ਹੁਣ ਜਿਨ੍ਹਾਂ ਦੇ ਮਨ ਦੇ ਵਿੱਚ ਰੱਬ ਦੇ ਪ੍ਰਤੀ, ਗੁਰੂ ਦੇ ਪ੍ਰਤੀ ਪ੍ਰੀਤ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਉਹਨਾਂ ਨੂੰ ਅਸੀਂ ਜਿੰਨਾ ਮਰਜ਼ੀ ਗਿਆਨ ਸੁਣਾਈ ਜਾਈਏ, ਦੱਸੀ ਜਾਈਏ, ਤੇ ਕੀ ਲਾਭ ਹੈ। ਜਿਨ੍ਹਾਂ ਦੇ ਅੰਦਰ ਵੇਖੋ ਸ਼ਰਧਾ ਨਹੀਂ, ਉਹ ਖੁਦ ਵੀ ਗਿਆਨ ਨੂੰ ਭਾਵੇਂ ਜਿੰਨਾ ਮਰਜ਼ੀ ਦੱਸੀ ਜਾਣ, ਉਹਦਾ ਲਾਭ ਹੀ ਕੋਈ ਨਹੀਂ ਹੈ। ਕਿਉਂਕਿ ਮਨ ਜਿਹੜਾ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਨੇ, ਉਸ ਨੇ ਰੱਬ ਦੇ ਉੱਤੇ, ਵਾਹਿਗੁਰੂ ਦੇ ਉੱਤੇ ਯਕੀਨ ਲਿਆਉਣਾ ਹੈ।
ਮਹੱਲਾ ਤੀਜਾ।
ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੂਜੇ ਸਲੋਕ ਦੇ ਰਾਹੀਂ ਆਖਦੇ ਨੇ,
ਗੁਰਮੁਖ ਚਿੱਤ ਨਾ ਲਾਇਓ ਅੰਤ ਦੁੱਖ ਪਹੁਤਾ ਆਏ।
ਜਿਸ ਪ੍ਰਾਣੀ ਨੇ ਦੁਨੀਆਂ ਦੇ ਵਿੱਚ ਆਣ ਕੇ, ਹੇ ਪੰਡਿਤ, ਗੁਰੂ ਦੇ ਰਾਹੀਂ ਪਰਮਾਤਮਾ ਦੇ ਨਾਮ ਦੇ ਵਿੱਚ ਚਿੱਤ ਨਹੀਂ ਜੋੜਿਆ, ਅਖੀਰ ਵੇਲੇ ਉਹਦੇ ਜੀਵਨ ਦੇ ਵਿੱਚ ਬਹੁਤ ਦੁੱਖ ਆ ਜਾਂਦੇ ਨੇ, ਕਿਉਂਕਿ ਉਹ ਗੁਰੂ ਦੇ ਸਨਮੁਖ ਨਹੀਂ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੈ ਦੁੱਖ ਮਰੈ, ਦੁੱਖੈ ਦੁੱਖ ਵਿਹਾਏ। ਜੇ ਗੁਰੂ ਦੇ ਸਨਮੁਖ ਹਾਂ ਤੇ ਆਪਾਂ ਸੁਖੀ ਹਾਂ, ਪਰ ਜੇ ਗੁਰੂ ਦੇ ਰਾਹੀਂ ਆਪਾਂ ਨਾਮ ਦੇ ਵਿੱਚ ਚਿੱਤ ਨਹੀਂ ਜੋੜਦੇ ਤੇ ਬਹੁਤੇ ਦੁੱਖ ਆਉਂਦੇ ਨੇ।
ਅੰਦਰੋਂ ਬਾਹਰੋਂ ਅੰਧਿਆਂ ਸੁੱਧ ਨਾ ਕਾਈ ਪਾਏ।
ਜਿਹੜੇ ਗੁਰੂ ਦੇ ਰਾਹੀਂ ਰੱਬ ਨਾਲ ਨਹੀਂ ਜੁੜੇ, ਅੰਦਰੋਂ ਨਾਮ ਨਾਲ ਨਹੀਂ ਜੁੜੇ, ਉਹ ਅੰਦਰੋਂ ਵੀ ਅੰਨੇ ਨੇ, ਉਹ ਬਾਹਰੋਂ ਵੀ ਅੰਨੇ ਨੇ। ਇੱਕ ਤੇ ਹੁੰਦਾ ਨਾ ਕਿ ਕਿਸੇ ਦੇ ਕੋਲ ਨਜ਼ਰ ਨਹੀਂ ਹੈ, ਆ ਅੱਖਾਂ ਦੀ ਰੋਸ਼ਨੀ, ਉਹ ਤੇ ਵੱਖਰੀ ਗੱਲ ਆ। ਅੰਧੇ ਇਹ ਨਾ ਆਖੀਏ ਨਾ, ਜਿਨ ਮੁਖ ਲੋਇਣ ਨਾਹੀ, ਅੰਧੇ ਸੇਈ ਨਾਨਕਾ ਖਸਮੋ ਕੁੱਥੇ ਜਾਹੀ। ਸੰਸਾਰਕ ਤੌਰ ਤੇ ਕਿਸੇ ਦੀਆਂ ਅੱਖਾਂ ਨਹੀਂ ਰੱਬ ਕਰਕੇ ਉਹ ਕੋਈ ਵੱਡੀ ਗੱਲ ਨਹੀਂ, ਉਹਦੇ ਕੋਲ ਸੁਰਤ ਦੀ ਅੱਖ ਹੋਣੀ ਚਾਹੀਦੀ ਹੈ। ਪਰ ਜਿਹਦੇ ਕੋਲ ਅੰਦਰ ਦੀ ਅੱਖ ਨਹੀਂ, ਗਿਆਨ ਨਹੀਂ, ਉਹ ਬਾਹਰੋਂ ਵੀ ਅਗਿਆਨੀ ਹੀ ਹੋਵੇਗਾ। ਇਹ ਨਹੀਂ ਹੋ ਸਕਦਾ ਅੰਦਰੋਂ ਕੋਈ ਅਗਿਆਨੀ ਹੋਵੇ ਤੇ ਬਾਹਰੋਂ ਆਖੇ ਮੈਂ ਬੜਾ ਗਿਆਨਵਾਨ ਹਾਂ। ਉਹਨਾਂ ਨੂੰ ਆਪਣੇ ਜੀਵਨ ਦੀ ਕੋਈ ਸੁੱਧ ਸਾਰ ਨਹੀਂ ਹੈ।
ਪੰਡਿਤ ਤਿੰਨ ਕੀ ਬਰਕਤੀ ਸਭ ਜਗਤ ਖਾਏ, ਜੋ ਰੱਤੇ ਹਰ ਨਾਏ।
ਕਿਉਂਕਿ ਪਾਤਸ਼ਾਹ ਦੀ ਸ਼ਾਇਦ ਕਿਸੇ ਪੰਡਿਤ ਨਾਲ ਚਰਚਾ ਚੱਲ ਰਹੀ ਹੈ, ਗੁਰੂ ਅਮਰਦਾਸ ਪਾਤਸ਼ਾਹ ਦੀ, ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਨੇ, ਹੇ ਪੰਡਿਤ, ਜਿਹੜੇ ਗੁਰਮੁਖ ਗੁਰੂ ਦੇ ਰਾਹੀਂ ਪਰਮਾਤਮਾ ਦੇ ਨਾਮ ਨਾਲ ਆਪ ਜੁੜਦੇ ਨੇ ਨਾ, ਉਹਨਾਂ ਦੀ ਬਰਕਤ ਦੇ ਨਾਲ, ਗੁਰਮੁਖਾਂ ਦੀ ਬਰਕਤ ਦੇ ਨਾਲ, ਮਹਾਂਪੁਰਖਾਂ ਦੀ ਬਰਕਤ ਦੇ ਨਾਲ, ਗੁਰਮੁਖ ਪਿਆਰਿਆਂ ਦੀ ਬਰਕਤ ਦੇ ਨਾਲ ਸਾਰਾ ਜਿਹੜਾ ਸੰਸਾਰ ਹੈ ਉਹ ਵੀ ਦੁਨੀਆਂ ਦੇ ਵਿੱਚ ਸਹੀ ਪਾਸੇ ਨੂੰ ਤੁਰਦਾ, ਨੇਕੀ ਦੇ ਰਾਹ ਨੂੰ ਤੁਰਦਾ, ਕਿਉਂਕਿ ਗੁਰਮੁਖ ਚੱਲੇ ਨੇ। ਗੁਰਮੁਖਾਂ ਨੇ ਗੁਰੂ ਦੇ ਬਚਨ ਮੰਨ ਕੇ ਇੱਕ ਰਾਹ ਪਾ ਦਿੱਤਾ ਤੇ ਉਹਨਾਂ ਦੀ ਕਮਾਈ ਉਹ ਸਮੁੱਚੇ ਸੰਸਾਰ ਦੇ ਵਿੱਚ ਆਤਮਿਕ ਤੌਰ ਤੇ ਉਹਨਾਂ ਦਾ ਆਪਣਾ ਜੀਵਨ ਤੇ ਅੰਦਰੋਂ ਫਲਦਾ ਫੁੱਲਦਾ ਹੈ। ਪਰ ਜਿਹੜੇ ਉਹਨਾਂ ਦੇ ਜੀਵਨ ਨੂੰ ਵੇਖਦੇ ਨੇ ਉਹ ਵੀ ਨਿਹਾਲ ਹੋ ਜਾਂਦੇ ਨੇ। ਭਗਤ ਕਬੀਰ ਸਾਹਿਬ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਹੁਣ ਹੈ ਫੁੱਲ ਤੇ ਗੁਲਾਬ ਦਾ ਵੀ ਆ, ਪਰ ਭਲਾ ਤੇ ਚੰਦਨ ਨੂੰ ਆਖਿਆ ਨਾ ਕਬੀਰ ਸਾਹਿਬ ਨੇ, ਕਿਉਂਕਿ ਉਹਦੇ ਨੇੜੇ ਭਾਵੇਂ ਮਿੱਟੀ ਹੋਵੇ ਭਾਵੇਂ ਕੋਈ ਕਾਹੀ ਹੋਵੇ, ਉਹਦੇ ਅੰਦਰ ਵੀ ਚੰਦਨ ਵਾਲੀ ਸੁਗੰਧੀ ਆਉਂਦੀ ਹੈ। ਗੁਰਮੁਖਾਂ ਦੇ ਜੀਵਨ ਨੂੰ ਵੇਖ ਕੇ, ਯੋਧਿਆਂ ਦੇ ਜੀਵਨ ਨੂੰ ਵੇਖ ਕੇ, ਸੂਰਮਿਆਂ ਦੇ ਜੀਵਨ ਨੂੰ ਵੇਖ ਕੇ, ਬਾਕੀ ਜਿਹੜੀ ਲੁਕਾਈ ਹੈ ਉਹ ਵੀ ਫੇਰ ਸੱਚ ਦੇ ਰਾਹ ਦੇ ਉੱਤੇ ਤੁਰਦੀ ਹੈ। ਗੁਰਮੁਖੋ, ਅੱਜ ਦਾ ਜਿਹੜਾ ਦਿਨ ਵਾ ਨਾ ਇਹ ਬੜਾ ਵੱਡਾ ਹੈ। ਅੱਜ ਦੇ ਦਿਨ 1746 ਬਿਕਰਮੀ ਸੰਮਤ 1803 ਕਾਹਨੂਵਾਨ ਦੀ ਸ਼ੰਭ ਜ਼ਿਲ੍ਹਾ ਗੁਰਦਾਸਪੁਰ ਇੱਥੇ ਛੋਟਾ ਘੱਲੂਘਾਰਾ ਹੋਇਆ ਅਤੇ ਮੈਂ ਇਹ ਬੜੀ ਵਾਰੀ ਬੇਨਤੀ ਕਰਦਾ ਹੁੰਦਾ ਅਸੀਂ ਅੱਜ ਜੋ ਵੀ ਹਾਂ ਸਾਡੀ ਕੌਮ ਨੂੰ ਮਾਰਸ਼ਲ ਕੌਮ ਕਹਿੰਦੇ ਨੇ ਭਾਵੇਂ ਕਿ ਅੱਜ ਕੱਲ੍ਹ ਇੱਕ ਹੋਰ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਜਿਹਨੂੰ ਧਰਮ ਦਾ ਕੁਛ ਪਤਾ ਨਹੀਂ ਇਤਿਹਾਸ ਦਾ ਪਤਾ ਨਹੀਂ ਉਹ ਧਰਮ ਦੇ ਉੱਤੇ ਟਿੱਪਣੀਆਂ ਕਰਦਾ ਇਤਿਹਾਸ ਉੱਤੇ ਟਿੱਪਣੀਆਂ ਕਰਦਾ ਜੀ ਕਿਹੜੀ ਮਾਰਸ਼ਲ ਕੌਮ ਆਪੇ ਹੀ ਇਹਨਾਂ ਨੇ ਬਣਾਈ ਹੋਈ ਹੈ ਅੱਜ ਅਸੀਂ ਜੋ ਵੀ ਹਾਂ ਦੁਨੀਆਂ ਦੇ ਅੰਦਰ ਸਾਡੀ ਸ਼ੁਭ ਹੈ ਸਿੱਖਾਂ ਦੀ ਇੱਕ ਪਛਾਣ ਹੈ ਆਇਡੈਂਟੀ ਹੈ ਤੇ ਇਹ ਜਿਹੜੇ ਸਾਡੇ 16ਵੀਂ ਸਦੀ 17ਵੀਂ ਸਦੀ 18ਵੀਂ ਸਦੀ 19ਵੀਂ ਸਦੀ 20ਵੀਂ ਸਦੀ ਇਹਦੇ ਵਿੱਚ ਜਿਹੜੇ ਯੋਧੇ ਹੋਏ ਨੇ ਸੂਰਮੇ ਹੋਏ ਨੇ ਉਹਨਾਂ ਦੀ ਕਮਾਈ ਅਸੀਂ ਅੱਜ ਸਾਰੇ ਬੈਠੇ ਖਾ ਰਹੇ ਹਾਂ ਸਾਨੂੰ ਮਾਣ ਮਿਲਦਾ ਸਾਨੂੰ ਇੱਜ਼ਤ ਮਿਲਦੀ ਹੈ ਹੁਣ ਗੱਲ ਕੀ ਹੋਈ ਕਿ ਜ਼ਕਰੀਆ ਖਾਨ ਦੁਨੀਆਂ ਤੋਂ ਚਲਾ ਗਿਆ ਉਹਦਾ ਪੁੱਤਰ ਯਹੀਆ ਖਾਨ ਲਾਹੌਰ ਦੇ ਤਖ਼ਤ ਦੇ ਉੱਤੇ ਬੈਠਾ ਹੈ ਥੋੜ੍ਹਾ ਸਮਾਂ ਨਰਮ ਚੱਲੇ ਇਹਦਾ ਦੀਵਾਨ ਸੀ ਕਲਾਨੌਰ ਪਿੰਡ ਦਾ ਰਹਿਣ ਵਾਲਾ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ ਦੀਵਾਨ ਲਖਪਤ ਰਾਏ ਖੱਤਰੀ ਇਹ ਦੋ ਭਰਾ ਸੀ ਇੱਕ ਸੀ ਜਸਪਤ ਰਾਏ ਇੱਕ ਸੀ ਲਖਪਤ ਰਾਏ ਲਖਪਤ ਰਾਏ ਜਿਹੜਾ ਇਹ ਜਹੀਆ ਖਾਨ ਦਾ ਦੀਵਾਨ ਹੈ ਫੌਜਾਂ ਵੀ ਇਹਦੇ ਸਾਰੇ ਕੰਟਰੋਲ ਦੇ ਵਿੱਚ ਨੇ ਹੁਣ ਕਈ ਵਾਰੀ ਵੇਖੋ ਪਤਾ ਕੀ ਹੁੰਦਾ ਵੈਸੇ ਤਾਂ ਲਖਪਤ ਰਾਏ ਦੇ ਨਾਲ ਸਿੱਖਾਂ ਦਾ ਕਾਹਦਾ ਵੈਰ ਵਿਰੋਧ ਲੜਾਈ ਤੇ ਕੌਮ ਦੀ ਜਿਹੜੀ ਹੈ ਉਹ ਜ਼ੁਲਮ ਦੇ ਖਿਲਾਫ਼ ਸੀ ਹੱਕ ਤੇ ਸੱਚ ਦੇ ਲਈ ਸੀ ਕਿਉਂਕਿ ਸਾਨੂੰ ਸਾਡੇ ਗੁਰੂ ਸਾਹਿਬ ਕਹਿ ਕੇ ਗਏ ਨੇ ਜੀਵਨ ਤੇ ਸਾਰੇ ਬਤੀਤ ਕਰਦੇ ਆ ਨਾ ਜੀਵਨ ਲੰਘ ਵੀ ਜਾਣਾ ਪਰ ਸਾਨੂੰ ਸਾਡੇ ਗੁਰੂ ਸਾਹਿਬ ਨੇ ਆਖਿਆ ਵੀ ਭਾਵੇਂ ਅਸੀਂ ਚੰਗੇ ਖਾਂਦੇ ਹੋਈਏ ਚੰਗਾ ਪਹਿਨਦੇ ਹੋਈਏ ਭਾਵੇਂ ਸਾਡੇ ਕੋਲ ਦੁਨੀਆਂ ਦੇ ਸਾਰੇ ਹੀ ਪਦਾਰਥ ਹੋਣ ਪਰ ਇੱਕ ਗੱਲ ਦਾ ਖਿਆਲ ਕਰਿਓ ਜੇ ਸਾਡੀ ਪੱਤ ਨਹੀਂ ਜੇ ਸਾਡੀ ਇੱਜ਼ਤ ਨਹੀਂ ਤੇ ਇਹ ਸਾਰਾ ਕੁਛ ਚੰਗਾ ਖਾਧਾ ਪੀਤਾ ਹਰਾਮ ਹੈ ਜੇ ਜੀਵੈ ਪੱਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ ਸਿੱਖ ਜਿਹੜੇ ਨੇ ਉਹ ਨਾ ਉਦੋਂ ਨਾ ਅੱਜ ਇਸ ਦੇਸ਼ ਦੇ ਅੰਦਰ ਦੋ ਨੰਬਰ ਦੇ ਸ਼ਹਿਰੀ ਨਹੀਂ ਬਣਨਾ ਚਾਹੁੰਦੇ ਨੇ ਨਾ ਅਸੀਂ ਬਣਾਂਗੇ ਇਹ ਮਿੱਟੀ ਇਹ ਆਬੋ ਹਵਾ ਸਾਨੂੰ ਅਕਾਲ ਪੁਰਖ ਨੇ ਦਿੱਤੀ ਹੈ ਤੇ ਇਸ ਮਿੱਟੀ ਦੇ ਵਿੱਚ ਸਾਡੇ ਬਜ਼ੁਰਗਾਂ ਦਾ ਇਤਨਾ ਜ਼ਿਆਦਾ ਖੂਨ ਡੁੱਲਾ ਜਿਹਨੂੰ ਆਪਾਂ ਕਦੀ ਬਿਆਨ ਨਹੀਂ ਕਰ ਸਕਦੇ ਹੁਣ ਲਖਪਤ ਰਾਏ ਦੇ ਨਾਲ ਕੋਈ ਵੈਰ ਨਹੀਂ ਪਰ ਉਹਨੇ ਆਖਿਆ ਕਿ ਸਰਕਾਰ ਦੀ ਨਜ਼ਰ ਮੇਰੇ ਤੇ ਸਵੱਲੀ ਬਣੀ ਰਵੇ ਸਰਕਾਰ ਦੇ ਵਿੱਚ ਮੇਰੀ ਠੁੱਕ ਬਣੀ ਰਵੇ ਉਹਨੇ ਜਾਣ ਬੁੱਝ ਕੇ ਸਰਕਾਰ ਦੀ ਨਿਗਾਹ ਦੇ ਵਿੱਚ ਚੰਗਾ ਬਣਨ ਦੇ ਲਈ ਤੇ ਆਪਣੇ ਅੰਦਰ ਦੇ ਪੁਰਾਣੇ ਵੈਰ ਨੂੰ ਕੱਢਦਿਆਂ ਸਿੱਖਾਂ ਦੇ ਖਿਲਾਫ ਇੱਕ ਐਵੇਂ ਮੁਹਿੰਮ ਛੇੜ ਦਿੱਤੀ ਸਿੱਖਾਂ ਨੂੰ ਤੰਗ ਕੀਤਾ ਜਾਣ ਲੱਗਾ ਪਰੇਸ਼ਾਨ ਕੀਤਾ ਜਾਣ ਲੱਗਾ ਸਿੱਖ ਵੱਖ ਵੱਖ ਜਥਿਆਂ ਦੇ ਵਿੱਚ ਵੱਖ ਵੱਖ ਥਾਵਾਂ ਵੱਲ ਹੋ ਤੁਰੇ ਇੱਕ ਸਿੱਖਾਂ ਦਾ ਜਥਾ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਅਹਿਮਨਾਬਾਦ ਗਿਆ ਉੱਧਰ ਦਾ ਜਿਹੜਾ ਚੌਧਰੀ ਸੀ ਜਾਂ ਉੱਧਰ ਦਾ ਮਾਲਕ ਕਹਿ ਲਓ ਬਣਿਆ ਹੋਇਆ ਉਹ ਸੀ ਜਸਪਤ ਰਾਏ ਇਹਦਾ ਭਰਾ ਲਖਪਤ ਰਾਏ ਦਾ ਉਹਨੇ ਲੋਕਾਂ ਦੇ ਉੱਤੇ ਵਾਧੂ ਜਜ਼ੀਆ ਲਾਇਆ ਹੋਇਆ ਸੀ ਲੋਕ ਬੜੇ ਤੰਗ ਸੀ ਬਹੁਤੇ ਲੋਕ ਸਿੱਖਾਂ ਨਾਲ ਆਣ ਕੇ ਰਲ ਗਏ ਸਿੱਖਾਂ ਨੇ ਇੱਥੇ ਵਿਸਾਖੀ ਦਾ ਵੱਡਾ ਪੁਰਬ ਮੇਲਾ ਮਨਾਉਣਾ ਸੀ ਜਦੋਂ ਗੁਰੂ ਕੇ ਸਿੱਖ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਗਏ ਜਸਪਤ ਰਾਏ ਨੂੰ ਪਤਾ ਲੱਗ ਗਿਆ ਸਿੱਖਾਂ ਨੇ ਭਾਈ ਰਤਨ ਸਿੰਘ ਭੰਗੂ ਲਿਖਦੇ ਆ ਇੱਕ ਚਿੱਠੀ ਵੀ ਇਹਨੂੰ ਲਿਖੀ ਕਿ ਦੇਖ ਭਾਈ ਤੇਰੇ ਸ਼ਹਿਰ ਦੇ ਵਿੱਚੋਂ ਪੈਸੇ ਦੇ ਕੇ ਕੁਛ ਰਸਦਾਂ ਖਰੀਦਣੀਆਂ ਨੇ ਕਹਿਣਾ ਕੁਛ ਨਹੀਂ ਥੋੜ੍ਹੇ ਸਮੇਂ ਬਾਅਦ ਇੱਥੋਂ ਚਲੇ ਜਾਵਾਂਗੇ ਫੌਜਾਂ ਕਈ ਦਿਨਾਂ ਦੀਆਂ ਭੁੱਖੀਆਂ ਨੇ ਕਿਉਂਕਿ ਪਤਾ ਪਤਾ ਸਾਡਾ ਵੈਰੀ ਸੀ। ਪਰ ਜਸਪਤ ਰਾਏ ਨੇ ਆਖਿਆ, ਉਹ ਕਿਹੜੀ ਗੱਲ ਕਰਦੇ ਹੋ ਸਿੱਖੜੇ ਹੋ, ਤੁਸੀਂ ਇੱਥੇ ਪ੍ਰਸ਼ਾਦੇ ਪਾਣੀ ਦੀ ਗੱਲ ਕਰਦੇ ਹੋ, ਮੈਂ ਤੁਹਾਡਾ ਖੁਰਾ ਖੋਜ ਮਿਟਾ ਦੇਵਾਂਗਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਰਖ ਦੇ ਬਾਰੇ ਦੋ ਪ੍ਰਮੁੱਖ ਬਚਨ ਨੇ। ਪਹਿਲਾ ਬਚਨ ਹੈ ਮੂਰਖ ਹੈ ਨਾਲ ਨਾ ਲੁੱਝੀਏ, ਕਿ ਮੂਰਖਾਂ ਦੇ ਨਾਲ ਲੁੱਝਣਾ ਨਹੀਂ ਚਾਹੀਦਾ। ਜਸਪਤ ਰਾਏ ਮੂਰਖ ਹੈ। ਸਿੱਖਾਂ ਨੇ ਆਖਿਆ, ਦੇਖ ਸਾਡੀ ਤੇਰੇ ਨਾਲ ਲੜਾਈ ਕੋਈ ਨਹੀਂ, ਤੂੰ ਚਲਾ ਜਾ, ਅਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਭਾਈ ਅੱਗੇ ਚਲੇ ਜਾਣਾ, ਕਿਉਂਕਿ ਗੁਰਦੁਆਰਾ ਸਾਡੇ ਗੁਰੂ ਦਾ। ਪਰ ਉਹਨੇ ਆਖਿਆ, ਉਹ ਸਿੱਖੜਿਓ, ਤੁਸੀਂ ਪ੍ਰਸ਼ਾਦੇ ਦੀ ਗੱਲ ਕਰਦੇ ਹੋ, ਮੈਂ ਤੇ ਮੇਰੇ ਭਰਾ ਨੇ ਤੁਹਾਡੇ ਮਹਾਨ ਸਿੱਖ ਭਾਈ ਮਨੀ ਸਿੰਘ ਨੂੰ ਫੜਾ ਕੇ ਬੰਦ ਬੰਦ ਕਟਵਾ ਕੇ ਲਾਹੌਰ ਦੀ ਧਰਤੀ ਤੇ ਸ਼ਹੀਦ ਕੀਤਾ, ਹਸ਼ਰ ਤੁਹਾਡਾ ਵੀ ਇਹੀ ਹੋਵੇਗਾ। ਸਿੱਖਾਂ ਨੂੰ ਇਹ ਗੱਲ ਚੁਭੀ। ਭਾਈ ਮਨੀ ਸਿੰਘ ਜਿਨ੍ਹਾਂ ਦੇ ਪਰਿਵਾਰ ਦੀਆਂ ਵੱਡੀਆਂ ਸ਼ਹਾਦਤਾਂ ਨੇ, ਗਿਣੇ ਨਹੀਂ ਜਾ ਸਕਦੇ ਉਹਨਾਂ ਦੇ ਪਰਿਵਾਰ ਦੇ ਕਿੰਨੇ ਜੀਵ ਸ਼ਹੀਦ ਹੁੰਦੇ। ਜਦੋਂ ਸਿੱਖਾਂ ਨੇ ਸੁਣਿਆ ਨਾ, ਅਗਲੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕਹੀ ਹੈ, ਮੂਰਖ ਜਿਹੜਾ ਬੰਦਾ ਹੈ ਨਾ, ਜੇ ਉਹਨੂੰ ਆਪਾਂ ਅੱਗਿਓਂ ਫਿਰ ਮਾਰਾਂਗੇ, ਉਹ ਫਿਰ ਟਿਕ ਕੇ ਬੈਠੇਗਾ। ਮੂਰਖ ਗੰਢ ਪਵੇ ਮੂੰਹ ਮਾਰ, ਫਿਰ ਉਹਨੂੰ ਕਈ ਵਾਰੀ ਸਜ਼ਾ ਵੀ ਦੇਣੀ ਪੈਂਦੀ ਹੈ। ਸਿੱਖ ਜਿਹੜੇ ਸੀ ਜੋਸ਼ ਵਿੱਚ ਆ ਗਏ, ਸਰਦਾਰ ਚੜ੍ਹਤ ਸਿੰਘ ਹੋਣਾ ਜੈਕਾਰੇ ਛੱਡੇ, ਸਰਦਾਰ ਨਿਬਾਹੂ ਸਿੰਘ ਰੰਗਰੇਟਾ ਹਾਥੀ ਦੀ ਪੂਛ ਫੜ ਕੇ ਚੜ੍ਹ ਗਿਆ ਜਿੱਥੇ ਜਸਪਤ ਰਾਏ ਬੈਠਾ ਸੀ। ਇੱਕੋ ਹੀ ਵਾਰ ਦੇ ਵਿੱਚ ਤੇਗ ਦੇ ਨਾਲ ਉਹਦਾ ਸਿਰ ਧੜ ਦੇ ਨਾਲੋਂ ਇੱਦਾਂ ਅਲੱਗ ਕੀਤਾ ਜਿੱਦਾਂ ਕੱਦੂ ਵੱਲ ਦੇ ਨਾਲੋਂ ਲਾਹ ਦਈਦਾ। ਹੰਕਾਰੀ ਸਿਰ ਲੈ ਗਿਆ, ਭਗਦੜ ਮੱਚ ਗਈ, ਫੌਜਾਂ ਦੌੜ ਗਈਆਂ। ਹੁਣ ਵੇਖੋ, ਸਿੱਖਾਂ ਨੇ ਪਹਿਲ ਨਹੀਂ ਸੀ ਕੀਤੀ, ਸਿੱਖ ਕਦੀ ਵੀ ਪਹਿਲ ਨਹੀਂ ਕਰਦਾ, ਸਾਨੂੰ ਸਾਡੇ ਗੁਰੂ ਦਾ ਹੁਕਮ ਹੈ। ਲਖਪਤ ਰਾਏ ਨੂੰ ਪਤਾ ਲੱਗਾ ਬੱਦੋ ਕੀਆਂ ਗੁਸਾਈਆਂ ਲੱਗ ਇਹ ਜੰਗ ਹੋਈ ਹੈ। ਉੱਥੋਂ ਦੇ ਇੱਕ ਸਿਆਣੇ ਨੇ ਇਹਦਾ ਸਿਰ ਰੱਖ ਲਿਆ ਸੀ ਉੱਥੇ, ਕਹਿੰਦੇ ਇਹਦੀ ਸਮਾਧ ਵੀ ਬਣਾਈ ਸੀ ਲਖਪਤ ਰਾਏ ਨੇ। ਲਖਪਤ ਰਾਏ ਨੂੰ ਪਤਾ ਲੱਗਾ, ਲਖਪਤ ਰਾਏ ਨੇ ਯਹੀਆ ਖਾਨ ਦੇ ਦਰਬਾਰ ਦੇ ਵਿੱਚ ਆਪਣੀ ਪੱਗ ਉਹਦੇ ਪੈਰਾਂ ਦੇ ਵਿੱਚ ਰੱਖ ਦਿੱਤੀ। ਮੇਰਾ ਭਰਾ ਸਿੱਖਾਂ ਨੇ ਮਾਰ ਦਿੱਤਾ, ਮੈਂ ਇਸ ਕੌਮ ਦਾ ਖੁਰਾ ਖੋਜ ਮਿਟਾ ਦੇਵਾਂਗਾ। ਭਾਈ ਰਤਨ ਸਿੰਘ ਭੰਗੂ ਲਿਖਦੇ ਨੇ, ਉਹਨੇ ਇੱਥੋਂ ਤੱਕ ਵੀ ਆਖਿਆ, ਇੱਕ ਖੱਤਰੀ ਨੇ ਪੰਥ ਚਲਾਇਆ, ਮੈਂ ਖੱਤਰੀ ਇਸ ਧਰਮ ਦਾ ਖੁਰਾ ਖੋਜ ਮਿਟਾ ਕੇ ਰੱਖ ਦੇਵਾਂਗਾ। ਉਹਨੇ ਪੱਗ ਲਾ ਦਿੱਤੀ। ਹੁਣ ਜਹੀਆ ਖਾਨ ਨੂੰ ਕੀ ਚਾਹੀਦਾ ਸੀ? ਇਹੋ ਜਿਹੇ ਬੰਦੇ ਤੇ ਚਾਹੀਦੇ ਨੇ ਨਾ, ਜਿਨ੍ਹਾਂ ਨਾਲ ਵੈਰ ਹੀ ਕੋਈ ਨਹੀਂ। ਅੱਜ ਵੀ ਬੜੇ ਨੇ, ਅੱਜ ਪੰਜਾਬ ਦੇ ਵਿੱਚ ਲਖਪਤ ਰਾਏ ਜਸਪਤ ਰਾਇਆਂ ਦੀ ਕਮੀ ਹੈ, ਜਿਹੜੇ ਆਪਣੇ ਹੀ ਭਰਾਵਾਂ ਨੂੰ ਮਾਰਨ ਦੇ ਲਈ ਥੋੜਾ ਜਿੰਨਾ ਗੁਰੇਜ਼ ਨਹੀਂ ਕਰਦੇ ਨੇ। ਕਿਵੇਂ ਸਾਡੇ ਸਿੱਖ ਪਿਛਲੇ ਸਮੇਂ ਦੇ ਵਿੱਚ ਕੋਹ ਕੇ ਮਾਰੇ ਗਏ ਨੇ, ਇਹ ਕਿੱਥੋਂ ਆਏ ਲੋਕ? ਇਹਨਾਂ ਨੂੰ ਥਾਪੜਾ ਦਿੱਲੀ ਦਾ, ਔਰ ਇਹਨਾਂ ਨੇ ਲਖਪਤ ਰਾਏ ਜਸਪਤ ਰਾਏ ਬਣ ਕੇ ਸਾਡੀ ਕਤਲੋ ਗਾਰਤ ਕੀਤੀ। ਇਹਨੂੰ ਫੌਜਾਂ ਦਿੱਤੀਆਂ ਗਈਆਂ, ਇਹਨੂੰ ਤੋਪਾਂ ਦਿੱਤੀਆਂ ਗਈਆਂ, ਇਹਨੂੰ ਜ਼ੰਬੂਰਾਂ ਦਿੱਤੀਆਂ ਗਈਆਂ। ਇਹ ਐਲਾਨ ਕਰਕੇ ਤੁਰਿਆ ਕਿ ਸਿੱਖ ਕੌਮ ਦਾ ਮੈਂ ਖੁਰਾ ਖੋਜ ਮਿਟਾ ਕੇ ਰੱਖ ਦੇਵਾਂਗਾ। ਉਸ ਵੇਲੇ ਦੋ ਤਰੀਕੇ ਦੇ ਸਿੱਖ ਸਨ, ਇੱਕ ਸੀ ਮਿਲ ਵਰਤਣੀਏ, ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਰਕਾਰ ਦੀ ਥੋੜ੍ਹੀ ਬਹੁਤੀ ਗੱਲ ਮੰਨ ਕੇ ਜੀਵਨ ਬਸ਼ਰ ਕਰਦੇ ਸੀ। ਦੂਜੇ ਸੀ ਨਾ ਮਿਲ ਵਰਤਣੀਏ, ਬਾਗੀ ਸਿੱਖ, ਦਲ ਖਾਲਸਾ। ਹੁਣ ਜਿਹੜੇ ਮਿਲ ਵਰਤਣੀਏ ਹੁੰਦੇ ਸੀ, ਇਹਨਾਂ ਨੂੰ ਬਹੁਤਾ ਕਰਕੇ ਛੇਤੀ ਸਰਕਾਰ ਛੇੜਦੀ ਨਹੀਂ ਸੀ। ਪਰ ਇਹਨੇ ਕੀ ਕੀਤਾ, ਲਾਹੌਰ ਦੇ ਵਿੱਚ ਭਾਵੇਂ ਭਾਈ ਸੁਬੇਗ ਸਿੰਘ ਸੀ, ਭਾਵੇਂ ਭਾਈ ਸ਼ਹਿਬਾਜ ਸਿੰਘ ਸੀ, ਹੋਰ ਜਿਤਨੇ ਵੀ ਸਿੱਖ ਸਨ, ਉਹਨਾਂ ਨੂੰ ਫੜ ਲਿਆ ਗਿਆ ਤੇ ਐਲਾਨ ਕੀਤਾ ਕਿ ਅੱਜ ਸੋਮਵਾਰ ਦੀ ਮੱਸਿਆ ਉਸ ਵੇਲੇ ਆਈ, ਅੱਜ ਸਾਰੇ ਲਾਹੌਰ ਦੇ ਵਿੱਚ ਕਤਲ ਕੀਤੇ ਜਾਣਗੇ। ਵੇਖੋ, ਕਿਸੇ ਵੀ ਕੌਮ ਦੇ ਵਿੱਚ ਨਾ ਸਾਰੇ ਮਾੜੇ ਹੁੰਦੇ ਆ ਨਾ ਚੰਗੇ ਹੁੰਦੇ ਆ। ਬੜੇ ਚੰਗੇ ਲੋਕ ਦੀਵਾਨ ਕੌੜਾ ਮੱਲ, ਜਿਹਨੂੰ ਸਿੱਖ ਮਿੱਠਾ ਮੱਲ ਕਹਿੰਦੇ ਆ, ਗੁਰੂ ਨਾਨਕ ਦਾ ਪਿਆਰਾ, ਉੱਥੇ ਬੱਦੋ ਕੀਆਂ ਗੁਸਾਈਆਂ ਵਾਲੇ ਜਗਤ ਰਾਮ, ਭਾਈ ਜਗਤ ਭਗਤ ਜੀ, ਕੁਛ ਹੋਰ ਬੰਦੇ, ਉਹ ਗਏ ਲਖਪਤ ਰਾਏ ਦੇ ਕੋਲ, ਹਿੰਦੂਆਂ ਦਾ ਇੱਕ ਵਫਦ। ਉਹਨਾਂ ਨੇ ਜਾ ਕੇ ਲਖਪਤ ਰਾਏ ਨੂੰ ਆਖਿਆ, ਤੇਰੀ ਲੜਾਈ ਬਾਗੀ ਸਿੱਖਾਂ ਨੇ, ਇਹ ਜਿਹੜੇ ਤੂੰ ਆਮ ਸਿੱਖ ਫੜੇ ਨੇ ਛੱਡ ਦੇ, ਕਹਿੰਦਾ ਨਹੀਂ ਜਾਓ ਚਲੇ ਜਾਓ, ਮੈਂ ਨਹੀਂ ਪਰਵਾਹ ਕਰਦਾ। ਉਹਨੂੰ ਉਹਦੇ ਗੁਰੂ ਨੇ ਆਖਿਆ, ਭਾਈ ਜਗਤ ਭਗਤ ਨੇ, ਉਹ ਕਹਿਣ ਲੱਗਾ ਕਿ ਕਿਸੇ ਗੁਰਮੁਖ ਦੇ ਆਸ਼ੀਰਵਾਦ ਨਾਲ ਹੀ ਤੁਹਾਨੂੰ ਰਾਜ ਭਾਗ ਮਿਲੇ ਨੇ, ਘੱਟੋ ਘੱਟ ਸਾਡੀ ਇੰਨੀ ਕੁ ਤੇ ਗੱਲ ਮੰਨ ਲੈ। ਅੱਜ ਅਮਾਵਸ ਸੋਮਵਾਰ ਦੀ ਮੱਸਿਆ, ਅੱਜ ਦੇ ਦਿਨ ਸਿੱਖਾਂ ਨੂੰ ਕਤਲ ਨਾ ਕਰ। ਉਹਨੇ ਆਖਿਆ ਮੈਂ ਕਿਸੇ ਦੀ ਗੱਲ ਨਹੀਂ ਮੰਨੂਗਾ। ਉਹਨੇ ਬੇਇੱਜ਼ਤ ਕਰਕੇ ਇਹਨਾਂ ਨੂੰ ਉੱਥੋਂ ਕੱਢ ਦਿੱਤਾ। ਉਹਨੇ ਜਾਂਦਿਆਂ ਜਾਂਦਿਆਂ ਇੱਕ ਬਚਨ ਕਿਹਾ ਸੀ, ਇਹ ਬਚਨ ਗੁਰਬਾਣੀ ਦੇ ਵਿੱਚ ਵੀ ਹੈ, ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ, ਜੋ ਚੋਰੇਂਦੀ ਰੱਬ ਦੀ ਚੋਰੇਂਦੀ ਚੋਰੀ। ਉਹਨੇ ਆਖਿਆ ਵੇਖ, ਪਾਣੀ ਜਿਹੜਾ ਫਸਲਾਂ ਨੂੰ ਪੈਦਾ ਕਰਦਾ, ਪਰ ਜੇ ਕਿਤੇ ਪਾਣੀ ਆਪਣੀ ਆਈ ਤੇ ਆ ਜਾਵੇ, ਹੜ ਲੈ ਆਵੇ ਪਾਣੀ, ਤੇ ਜਿਹੜੀਆਂ ਫਸਲਾਂ ਪੈਦਾ ਕੀਤੀਆਂ ਨੇ ਉਹਨਾਂ ਨੂੰ ਉਜਾੜ ਵੀ ਦਿੰਦਾ, ਤੇ ਜਿਸ ਨੂੰ ਪਾਣੀ ਉਜਾੜ ਦੇਵੇ ਉਹ ਫਸਲ ਕਦੀ ਬਹੁਤਾ ਕਰਕੇ ਹਰੀ ਨਹੀਂ ਹੁੰਦੀ। ਤੇਰੀ ਕੁੱਖ ਤੇਰਾ ਖਾਨਦਾਨ ਇਹ ਸੁੱਕ ਜਾਵੇਗਾ, ਐਵੇਂ ਸਿੱਖਾਂ ਦੇ ਨਾਲ ਪੰਗਾ ਨਾ ਲੈ। ਪਰ ਉਹਨੇ ਗੱਲ ਨਹੀਂ ਮੰਨੀ, ਉਹ ਤੁਰ ਪਿਆ। ਸਿੱਖਾਂ ਨੂੰ ਪਤਾ ਲੱਗ ਗਿਆ, ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਭਾਈ ਹਰੀ ਸਿੰਘ ਭੰਗੂ, ਹੋਰ ਜਿਤਨੇ ਵੀ ਸਿੱਖ ਜਰਨੈਲ ਸਨ, ਉਹਨਾਂ ਨੇ ਕੌਮ ਨੂੰ ਆਖਿਆ ਕਿ ਸਾਰੇ ਜਾਣੇ ਕਾਨੂੰਵਾਨ ਦੀ ਛੰਭ ਦੇ ਵਿੱਚ ਇਕੱਠੇ ਹੋ ਜਾਓ। ਇੱਥੇ ਸਿੱਖ ਸੰਘਣੇ ਰੁੱਖਾਂ ਦੇ ਵਿੱਚ ਚਲੇ ਗਏ, ਜੰਗਲ ਦੇ ਵਿੱਚ ਚਲੇ ਗਏ, ਪਰ ਇਹਨੇ ਤੇ ਨਿਸ਼ਚਾ ਕੀਤਾ ਸੀ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣਾ। ਇਹ ਇਤਨਾ ਜ਼ਿਆਦਾ ਜ਼ਾਲਮ ਸੀ, ਲਖਪਤ ਰਾਏ ਨੇ ਆਖਿਆ ਕੋਈ ਬੰਦਾ ਗੁੜ ਨਹੀਂ ਕਵੇਗਾ। ਗੁੜ ਗੁੜ ਕਿਆ? ਗੁਰੂ ਯਾਦ ਆਉਂਦਾ, ਤੁਸੀਂ ਭੇਲੀ ਕਹੋ ਜਾਂ ਰਿਓੜੀ ਕਹੋ, ਗੁੜ ਨਹੀਂ ਕਹਿਣਾ। ਕੋਈ ਵੀ ਗੁਰੂ ਨਾਨਕ ਦਾ ਨਾਮ ਨਹੀਂ ਲਵੇਗਾ, ਜਿਹੜਾ ਨਾਮ ਲਵੇਗਾ ਉਹਨੂੰ ਖਤਮ ਕਰ ਦਿੱਤਾ ਜਾਵੇਗਾ। ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉਹਦੀ ਨਰਾਦਰੀ ਕੀਤੀ ਗਈ, ਭਾਈ ਰਤਨ ਸਿੰਘ ਭੰਗੂ ਨੇ ਲਿਖਿਆ। ਬਾਣੀ ਪੜ੍ਹਨ ਨੂੰ ਵਰਜ ਦਿੱਤਾ ਗਿਆ ਲੋਕਾਂ ਨੂੰ, ਔਰ ਇੱਥੇ ਸ਼ਾਂਤ ਨਾ ਆਇਆ। ਇਹ ਵੱਡਾ ਦਲ ਲੈ ਕੇ ਕਾਨੂੰਵਾਨ ਦੀ ਛੰਭ ਦੇ ਕੋਲ ਪਹੁੰਚਦਾ, ਜਦੋਂ ਅੰਦਰ ਵੜਨ ਲੱਗੇ ਤੇ ਸਿੱਖਾਂ ਨੇ ਅੱਗੇ ਉਹ ਸਬਕ ਸਿਖਾ ਦਿੱਤਾ। ਪਹਿਲਾਂ ਜੰਗਲ ਵੱਢਣ ਲੱਗੇ, ਕਹਿੰਦੇ ਨਹੀਂ ਵੱਢਿਆ ਜਾਣਾ। ਫੇਰ ਇਹਨਾਂ ਨੇ ਅੱਗ ਲਾ ਦਿੱਤੀ। ਗੁਰਮੁਖੋ ਮੈਂ ਬੇਨਤੀ ਕਰਾਂ, ਕਾਨੂੰ ਆਉਣ ਦੀ ਛੰਭ ਦੇ ਵਿੱਚ ਅੱਗ ਜਦੋਂ ਲੱਗੀ, ਅੱਗ ਦੇ ਕਰਕੇ ਸਿੱਖਾਂ ਨੂੰ ਅੱਗੇ ਤੋਂ ਅੱਗੇ ਜਾਣਾ ਪਿਆ, ਕਿਉਂਕਿ ਜੰਗਲ ਦੀ ਅੱਗ ਬੜੀ ਭਿਆਨਕ ਹੈ। ਅੱਗ ਦੇ ਨਾਲ ਤੇ ਸਾਡਾ ਪੁਰਾਣਾ ਨਾਤਾ ਹੈ ਨਾ। ਅੱਗ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਾਲਿਆ ਗਿਆ, ਅੱਗ ਭਾਈ ਸਤੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜਿਆ ਗਿਆ, ਅੱਗ ਭਾਈ ਦਿਆਲਾ ਜੀ ਦੇਗ ਦੇ ਵਿੱਚ ਬਹਾਲ ਕੇ ਉਹਨਾਂ ਨੂੰ ਉਬਾਲਿਆ ਗਿਆ, ਅੱਗ ਭਾਈ ਸਾਹਿਬ ਭਾਈ ਲਛਮਣ ਸਿੰਘ ਧਾਰੋਵਾਲੀ ਉਹ ਜੰਡ ਦੇ ਨਾਲ ਬੰਨ ਕੇ ਸਾੜੇ ਗਏ, ਅੱਗ 1984 ਦੇ ਵਿੱਚ ਸਾਡੇ ਗਲਾਂ ਦੇ ਵਿੱਚ ਜਲਦੇ ਹੋਏ ਟਾਇਰ ਪਾਏ ਗਏ ਦਿੱਲੀ ਦੀ ਹਕੂਮਤ ਵੱਲੋਂ। ਅੱਗ ਦੇ ਨਾਲ ਸਾਡਾ ਪੁਰਾਣਾ ਨਾਤਾ, ਅਸੀਂ ਅੱਗ ਨੂੰ ਭੁੱਲਦੇ ਨਹੀਂ ਪਰ ਅਸੀਂ ਡਰਦੇ ਵੀ ਨਹੀਂ। ਹੁਣ ਚਾਰੇ ਪਾਸੇ ਤੋਂ ਸਿੱਖ ਘਿਰ ਗਏ, ਇੱਕ ਪਾਸੇ ਅੱਗ ਲੱਗੀ ਹੈ। ਸਿੱਖ ਜਿਹੜੇ ਸਾਨੂੰ ਬਸਹੋਲੀ ਦੀਆਂ ਪਹਾੜੀਆਂ ਨੂੰ ਤੁਰੇ, ਵੀ ਇਹਨਾਂ ਦੇ ਨਾਲ ਤੇ ਕੋਈ ਵੈਰ ਨਹੀਂ, ਪਰ ਜਦੋਂ ਸਿੱਖ ਉਧਰ ਨੂੰ ਤੁਰੇ ਉਹਨਾਂ ਨੇ ਅੱਗੇ ਗੋਲੀਆਂ ਤੇ ਪੱਥਰਾਂ ਦੇ ਨਾਲ ਸਿੱਖਾਂ ਦਾ ਸਵਾਗਤ ਕੀਤਾ। ਸਿੱਖਾਂ ਨੇ ਆਖਿਆ ਕਿ ਰਾਵੀ ਦਰਿਆ ਪਾਰ ਕਰ ਜਾਈਏ। ਰਾਵੀ ਦਰਿਆ ਪਾਰ ਕਰਨਾ ਸੀ, ਕਹਿੰਦੇ ਪਹਿਲਾਂ ਦੇਖ ਲਈਏ ਕਿ ਡੂੰਘਾਈ ਕਿੰਨੀ ਕੁ ਹੈ। ਵੇਖੋ ਸਿੱਖਾਂ ਦਾ ਆਪਸੀ ਪਿਆਰ। ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ, ਇਹ ਚਾਰ ਭਰਾ ਸਨ, ਇਹਦੇ ਦੋ ਭਰਾਵਾਂ ਨੇ ਪਹਿਲਾਂ ਰਾਵੀ ਦਰਿਆ ਦੇ ਵਿੱਚ ਘੋੜੇ ਠੇਲੇ ਤੇ ਘੋੜੇ ਠੇਲ ਕੇ ਆਖਿਆ ਅਸੀਂ ਦਰਿਆ ਦੀ ਡੂੰਘਾਈ ਵੇਖਦੇ ਹਾਂ, ਬਹੁਤਾ ਨੁਕਸਾਨ ਨਾ ਹੋਵੇ। ਵੇਖੋ ਪਿਆਰ, ਜਦੋਂ ਉਹਨਾਂ ਨੇ ਦਰਿਆ ਦੇ ਵਿੱਚ ਘੋੜੇ ਠੇਲੇ ਤੇ ਦੋਨੋਂ ਹੀ ਰੁੜ ਗਏ, ਵਾਪਸ ਆਏ ਨਾ, ਪਰ ਬਾਕੀ ਤੇ ਉਹਨਾਂ ਨੇ ਬਚਾ ਲਿਆ ਨਾ। ਇਹ ਸਾਡਾ ਪਿਆਰ ਆਪਸੀ ਕਿ ਸਿੱਖ ਨੇ ਸਿੱਖ ਨੂੰ ਬਚਾਉਣਾ, ਸਿੱਖ ਨੇ ਕੌਮ ਦੇ ਭਲੇ ਦੇ ਵਾਸਤੇ ਲੋਚਣਾ। ਹੋ ਸਕਦਾ ਹੈ ਉਹਦੇ ਵਿੱਚ ਆਪਣਾ ਆਪ ਕੁਰਬਾਨ ਵੀ ਕਰਨਾ ਪੈ ਜਾਵੇ। ਇੱਕ ਪਾਸੇ ਦਰਿਆ ਸੀ, ਇਹ ਵੀ ਰੋੜ ਰਿਹਾ, ਇੱਕ ਪਾਸੇ ਅੱਗ ਲੱਗੀ ਹੋਈ ਹੈ, ਇੱਕ ਪਾਸੇ ਪਹਾੜੀਏ ਵੀ ਗੋਲੀਆਂ ਚਲਾ ਰਹੇ ਨੇ, ਇੱਕ ਪਾਸੇ ਲਖਪਤ ਰਾਏ ਤੋਪਾਂ ਦੇ ਗੋਲੇ ਤੇ ਜਿਵੇਂ ਰੁੱਖਾਂ ਤੋਂ ਤਰੇਲ ਡਿੱਗਦੀ ਹੈ, ਇਸ ਤਰ੍ਹਾਂ ਰੁੱਖਾਂ ਤੋਂ ਸਿੱਖਾਂ ਦਾ ਖੂਨ ਤੇ ਬੂਟੀਆਂ ਡਿੱਗ ਰਹੀਆਂ ਨੇ। ਪਰ ਸਿੱਖ ਚੜ੍ਹਦੀ ਕਲਾ ਦੇ ਵਿੱਚ ਨੇ। ਕਬੀਰ ਸਾਹਿਬ ਦਾ ਇੱਕ ਬਚਨ ਹੈ, ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਇਹ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ। ਇਹ ਕੌਮ ਰੂਪੀ ਪੰਛੀ ਇਕੱਲਾ ਵਾ ਤੇ 50 ਸ਼ਿਕਾਰੀਆਂ ਨੇ ਇਹਨੂੰ ਘੇਰਿਆ ਹੋਇਆ। ਆਸ ਕਿਹਦੀ ਆ? ਕਬੀਰ ਸਾਹਿਬ ਕਹਿੰਦੇ ਸੱਚੇ ਦੀ। ਸਾਨੂੰ ਸਾਰੇ ਪਾਸਿਆਂ ਤੋਂ ਘੇਰਿਆ ਆਇਆ ਸੀ, ਇੱਕ ਆਸ ਸੀ ਅਕਾਲ ਪੁਰਖ ਦੀ, ਪਰਮਾਤਮਾ ਦੀ। ਸਰਦਾਰ ਸੁੱਖਾ ਸਿੰਘ ਉਹਨਾਂ ਨੇ ਆਖਿਆ, ਉਹੀ ਭਾਈ ਸੁੱਖਾ ਸਿੰਘ ਜਿਸ ਨੇ ਇੱਥੇ ਆਣ ਕੇ ਮੱਸੇ ਰੰਗੜ ਦਾ ਸਿੱਖ ਭਾਈ ਮਹਤਾਬ ਸਿੰਘ ਦੇ ਨਾਲ ਮਿਲ ਕੇ ਵੱਢਿਆ ਸੀ ਮਾੜੀ ਕੰਬੋ ਕੀ। ਭਾਈ ਸੁੱਖਾ ਸਿੰਘ ਨੇ ਆਖਿਆ ਕਿ ਹੁਣ ਡਰਨ ਦੀ ਲੋੜ ਨਹੀਂ, ਅੱਗੇ ਵਧੋ। ਭਾਈ ਸੁੱਖਾ ਸਿੰਘ ਜਦੋਂ ਵੇਖੋ, ਕਹਿੰਦੇ ਵੀ ਸਿੱਖ ਫਿਰ ਇੱਥੇ ਨਾ ਦੋ ਤਰੀਕਿਆਂ ਨਾਲ ਬਚਾਅ ਕਰਦੇ ਆ। ਇੱਕ ਤੇ ਆਖਿਆ ਵੀ ਪਹਾੜੀਆਂ ਨੂੰ ਚੜ੍ਹ ਜਾਓ, ਪਰਵਾਹ ਨਾ ਕਰੋ, ਕੁਛ ਸ਼ਹੀਦ ਹੋ ਗਿਆ ਕੁਛ ਚੜ੍ਹ ਗਿਆ, ਉਹ ਫਿਰ ਕੀਰਤਪੁਰ ਸਾਹਿਬ ਜਾ ਕੇ ਮਿਲੇ। ਕੁਛ ਜਿਹੜੇ ਸਿੱਖ ਸੀ ਉਹਨਾਂ ਨੇ ਆਖਿਆ ਕਿ ਦਰਿਆ ਜਿਹੜਾ ਵਾ ਉਹ ਦਰਿਆ ਪਾਰ ਕਰ। ਦਰਿਆ ਜਦੋਂ ਪਾਰ ਕਰਨ ਲੱਗੇ ਤਾਂ ਜਿਹੜਾ ਲਖਪਤ ਰਾਏ ਸੀ, ਇਹ ਵੀ ਸਾਹਮਣੇ, ਇੱਧਰੋਂ ਸਰਦਾਰ ਸੁੱਖਾ ਸਿੰਘ ਸਾਹਮਣੇ ਹੈ, ਆਹਮੋ ਸਾਹਮਣੇ ਹੋ ਗਿਆ। ਸਰਦਾਰ ਸੁੱਖਾ ਸਿੰਘ ਨੇ ਆਖਿਆ ਲਖਪਤ ਰਾਏ ਨੂੰ ਪਾਰ ਹੀ ਬੁਲਾ ਦਿੱਤਾ ਜਾਵੇ। ਤੇ ਜਦੋਂ ਅੱਗੇ ਵਧਿਆ, ਉਹਦੀ ਸੱਜੀ ਲੱਤ ਦੇ ਉੱਤੇ ਆਣ ਕੇ ਤੋਪ ਦਾ ਗੋਲਾ ਵੱਜਾ, ਉਹਦਾ ਘੋੜਾ ਵੀ ਸ਼ਹੀਦ ਹੋ ਗਿਆ ਤੇ ਉਹਦਾ ਜਿਹੜਾ ਸੱਜੀ ਲੱਤ ਸੀ ਇਹਦਾ ਵੱਡਾ ਨੁਕਸਾਨ ਹੋ ਗਿਆ। ਪਰ ਸ਼ੇਰ ਡਰਿਆ ਨਹੀਂ। ਆ ਕਹਿੰਦੇ ਨੇ ਨਾ ਵੀ ਸਰਦਾਰ ਸੁੱਖਾ ਸਿੰਘ ਦੇ ਵਾਰਸ, ਵੇਖੋ ਵੈਸੇ ਤੇ ਕੌਮ ਦੀ ਕੋਈ ਜਾਤ ਨਹੀਂ, ਸਾਡੀ ਇੱਕੋ ਹੀ ਜਾਤ ਹੈ ਸਿੱਖ। ਪਰ ਜਿਹੜੇ ਸਵਾਲ ਕਰਦੇ ਨੇ ਰਾਮਗੜੀਏ ਸਿੱਖਾਂ ਦੇ ਬਾਰੇ, ਉਹ ਭਾਈ ਸੁੱਖਾ ਸਿੰਘ ਦੇ ਬਾਰੇ ਪੜ੍ਹੋ। ਭਾਈ ਸੁੱਖਾ ਸਿੰਘ, ਉਹਦੀ ਲੱਤ ਸੱਜੀ ਗੋਲੇ ਦੇ ਨਾਲ ਉੱਡ ਗਈ, ਗੁਰੂ ਦੇ ਸਿੱਖ ਨੇ ਪ੍ਰਵਾਹ ਨਹੀਂ ਕੀਤੀ। ਕਹਿੰਦਾ ਕੌਮ ਨੂੰ ਮੰਝ ਧਾਰ ਦੇ ਵਿੱਚੋਂ ਕੱਢ ਕੇ ਲੈ ਜਾਣ। ਆ ਜਿੱਦਾਂ ਸਾਡਾ ਮੂੰਹ ਹੈ ਨਾ, ਤੇ ਵਿਚਕਾਰ ਜ਼ੁਬਾਨ ਹੈ, ਤੇ ਜ਼ੁਬਾਨ ਦੇ ਆਲੇ ਦੁਆਲੇ ਕੀ ਨੇ? ਦੰਦ। ਸਿੱਖ ਤਿਕੋਣ ਦੀ ਸ਼ਕਲ ਵਿੱਚ ਫਿਰ ਚੱਲੇ। ਆਲੇ ਦੁਆਲੇ ਆਗੂ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਹਰੀ ਸਿੰਘ ਭੰਗੂ, ਸਭ ਤੋਂ ਅੱਗੇ ਹੈ ਸਰਦਾਰ ਸੁੱਖਾ ਸਿੰਘ, ਜਿਹੜਾ ਦੁਸ਼ਮਣਾਂ ਦੇ ਆਹੂ ਲਾਉਂਦਾ ਤੁਰਿਆ ਜਾਂਦਾ। ਇੱਥੋਂ ਤੁਰੇ, ਪਹਿਲਾਂ ਰਾਵੀ ਪਾਰ ਕੀਤਾ, ਪਾਰ ਤੇ ਕਰ ਲਿਆ, ਪਰ ਅੱਗੇ ਰੇਤ ਬੜੀ ਤੱਤੀ ਸੀ। ਭਾਈ ਰਤਨ ਸਿੰਘ ਭੰਗੂ ਕਹਿੰਦੇ ਪੈਰਾਂ ਦੇ ਉੱਤੇ ਟਾਕੀਆਂ ਬੰਨੀਆਂ ਗਈਆਂ, ਪੈਰ ਸੜ ਰਹੇ ਨੇ, ਕਈ ਦਿਨਾਂ ਦੇ ਭੁੱਖਣ ਭਾਣੇ ਨੇ। ਸ੍ਰੀ ਹਰਗੋਬਿੰਦਪੁਰੇ ਆ ਗਿਆ ਬਿਆਸ ਦਰਿਆ ਦੇ ਕੰਢੇ ਤੇ, ਇੱਥੇ ਪਠਾਣਾਂ ਨੇ ਫਿਰ ਹਮਲਾ ਕਰਤਾ, ਇੱਥੇ ਵੱਡੀ ਘਟਨਾ ਫਿਰ ਵਾਪਰੀ, ਸਿੱਖ ਕਈ ਦਿਨਾਂ ਦੇ ਭੁੱਖੇ ਸਨ। ਆਪਣੀਆਂ ਢਾਲਾਂ ਨੂੰ ਰੇਤ ਦੇ ਵਿੱਚ ਤੱਤੀਆਂ ਕਰਕੇ ਪ੍ਰਸ਼ਾਦੇ ਲਾਉਣ ਲੱਗੇ। ਪਠਾਣਾਂ ਦੇ ਨਾਲ ਤੇ ਸਿੱਖਾਂ ਲਈ ਨਜਿੱਠਣਾ ਵੱਡੀ ਗੱਲ ਨਹੀਂ ਸੀ, ਪਰ ਪਤਾ ਲੱਗਾ ਲਖਪਤ ਰਾਏ ਆ ਰਿਹਾ, ਰੋਟੀਆਂ ਪਕਾਉਣੀਆਂ ਛੱਡ ਕੇ ਸਿੱਖਾਂ ਨੇ ਬਿਆਸ ਦਰਿਆ ਪਾਰ ਕੀਤਾ, ਫਿਰ ਅੱਗੇ ਸਤਲੁਜ ਪਾਰ ਕਰਕੇ ਮਾਲਵੇ ਦੇ ਵਿੱਚ ਗਏ। ਇਸ ਵੱਡੇ ਘੱਲੂ ਘਾਰੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਸ਼ਹੀਦ ਹੋਏ ਨੇ, ਪਰ ਇਸ ਛੋਟੇ ਘੱਲੂ ਘਾਰੇ ਦੇ ਵਿੱਚ, ਦੇਖੋ ਘੱਲੂ ਘਾਰੇ ਦਾ ਮਤਲਬ ਹੁੰਦਾ ਸਰਵਨਾਸ਼, ਇਹ ਛੋਟਾ ਘੱਲੂ ਘਾਰਾ ਸੀ, ਤਿੰਨ ਘੱਲੂ ਘਾਰੇ ਨੇ। ਪਹਿਲਾ ਇਹ ਪਛਾਣ ਵਾਸਤੇ ਹੈ 1746, ਦੂਜਾ ਵੱਡਾ ਘੱਲੂ ਘਾਰਾ 1762, ਤੀਜਾ ਘੱਲੂ ਘਾਰਾ ਜਿਹੜਾ 1978 ਤੋਂ ਸ਼ੁਰੂ ਹੋ ਕੇ ਅੱਗੇ ਤੱਕ ਗਿਆ। ਘੱਲੂ ਘਾਰੇ ਦਾ ਮਤਲਬ ਹੁੰਦਾ ਸਰਵਨਾਸ਼, ਜਦੋਂ ਕੋਈ ਹਕੂਮਤ ਇਹ ਤੈਅ ਕਰ ਲਵੇ ਕਿ ਕੌਮ ਦਾ ਸਰਵਨਾਸ਼ ਕਰਨਾ, ਖਤਮ ਕਰ ਦੇਣਾ, ਇਹਨਾਂ ਨੂੰ ਰਹਿਣ ਕੋਈ ਨਹੀਂ ਦੇਣਾ, ਇਹਨਾਂ ਦਾ ਖੁਰਾ ਖੋਜ ਮਿਟਾ ਦੇਣਾ। ਪਰ ਗੁਰਮੁਖੋ ਇੱਕ ਗੱਲ ਦਾ ਖਿਆਲ ਕਰਿਓ, ਜਦੋਂ ਛੋਟੇ ਘੱਲੂ ਘਾਰੇ ਦੇ ਵਿੱਚ ਗੁਰੂ ਕੇ ਸਿੱਖ ਲੜ ਰਹੇ ਸਨ, ਕਿਸੇ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਸਾਰੇ ਕਹਿੰਦੇ ਸੀ ਪੰਥ ਵਸੈ ਮੈਂ ਉਜੜਾ ਮਨ ਚਾਓ ਘਨੇਰਾ, ਕਿ ਪੰਥ ਗੁਰੂ ਦਾ ਕਾਇਮ ਰਹਿਣਾ ਚਾਹੀਦਾ, ਪੰਥ ਦੇ ਝੰਡੇ ਬੂੰਗੇ ਇਹ ਬੁਲੰਦ ਰਹਿਣੇ ਚਾਹੀਦੇ ਨੇ। ਭਾਵੇਂ ਵੱਡੀ ਗਿਣਤੀ ਦੇ ਵਿੱਚ ਉੱਥੇ ਸਿੱਖਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ। ਮੈਂ ਕਿਤੇ ਪੜ੍ਹ ਰਿਹਾ ਸੀ ਕਿ ਸਿੱਖਾਂ ਦੀ ਹਾਲਤ ਕੀ ਸੀ, ਇੱਕ ਰੁੱਖ ਸੜ ਰਿਹਾ ਸੀ ਤੇ ਸੜਦੇ ਹੋਏ ਰੁੱਖ ਦੇ ਨਾਲ ਹੀ ਕੁਛ ਪੰਛੀ ਸੜ ਰਹੇ ਸੀ। ਉੱਧਰ ਦੀ ਇੱਕ ਸਿਆਣਾ ਲੰਘਿਆ, ਉਹਨੇ ਕਿਹਾ ਕਿ ਆਗ ਲੱਗੀ ਹੈ ਪੇੜ ਕੋ ਔਰ ਜਲ ਰਹੇ ਹੈ ਪਾਤ, ਤੁਮ ਉੱਡ ਕਿਉਂ ਨਹੀਂ ਜਾਤੇ, क्या पंख नहीं तुमरे पास कि तुहाड़े कोल खंभ नहीं उड़ जाओ तुसी पंछी हो। उन्होंने पता की जवाब दिता, कहिंदे फल खाए इस पेड़ के और बीठ लबेड़े पात, अब आग लगी है इसको तो क्यों ना जले। साथ जिस गुरु ने इस पंथ की खातर अपने चार पुत दो चमकौर साहब दो सरहंद शहीद करवाए, उस गुरु का जिहड़ा ये लाडला पंथ है कदी भी पंथ की बेड़ी नू मंझ धार दे विच फसा के अपना बचा नहीं करता, वो नाल ही शहीद होवेगा। तो इस छोटे घल्लू घारे दे विच वड्डियां शहादतां हो गईयां, पर सिख घबराए नहीं। और एक गल का होर ख्याल करियो, ये नहीं है कि लखपत राय बच गया सी, जिन्हें गुरबाणी दियां पोथियां गुरु ग्रंथ साहिब की बेअदबी की, जिन्हें पंथ नू खत्म करन दी सोची, थोड़े सालां बाद दीवान कौड़ा मल दे राही जिन्हों सिख मिठा मल कहिंदे आ उहदे राही ये जिहड़ा लखपत राय सी सिखां दे कोल आ गया। जिहड़ी सजा सिख कौम ने लखपत राय नू दित्ती है वह दुनिया दे विच अज तक किसी ने किसी नू सजा नहीं दित्ती। इनू एक हनेरी कोठड़ी च बंद करके उपर एक मगोरा रख के सारी खलकत नू कहा गया कि सारे जाने जंगल पानी इहदे उत्ते ही जाणगे। गंदगी दे ढेरां दे विच उही लखपत राय जिहड़ा कहिंदा सी कि मैं गुरु नानक दा धर्म खालसा पंथ खत्म कर दवांगा, वह गंदगी दे ढेरां दे विच तड़फ 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 के मरिया। अज भी कोई लखपत राय दा वारस बने आखे कि मैं सिख कौम दा खुरा खोज मिटा दवांगा, नहीं मिटाया जा सकदा। ते मैं गुरमुखो नाल ही बेनती कर, उदों इदां सीधे कतलेआम हुंदे सी, हुण भी हुंदे ने, पर हुण थोड़े ढंग तरीके बदल भी गए ने। हुण जे मान लो भी इत्थे 2 करोड़ सिख ने जां होर मन्योटी है, जे उन्हां नूं किसी ने सोचिया भी खत्म करना होवे ते दुनिया विच ते रौला पै जाणा है, तां फिर की कीता जांदा है? उस कौम दे जिहड़े सभ्याचारक हक ने, उहदे जिहड़े राजनीतिक ताकत है, उन्हां दोनां नूं खत्म कीता जांदा है कि जे इन्हां दे कोल ये ना रही, इत्थे रहिंदे होए भी सानू की खतरा इन्हां दा, सानू की डर है? क्योंकि हक इन्हां मंगणे कोई नहीं, सिर उठा के इन्हां ने जीना नहीं, सिर उठा के ते तां ही जीवांगे जे श्री अकाल तख्त साहब दी छतर छाया दे हेठ चल के जिहड़ा गुरु दा संकल्प है, इन गरीब सिखन कौ देऊं पात शाही, जिहड़ा हन्ने हन्ने पातशाही दा संकल्प है, जिहड़ा सिखां दे विच राज दा संकल्प है, असी दबना नहीं, असी कोई 2 नंबर दे शहरी नहीं। गुरमुखो मैं बेनती करांगा, अज तरीके बदले ने, किसी कौम की राजनीतिक ताकत नू खत्म कर दिओ ते बाकी साडे तो की खतरा है? कोई खतरा नहीं है। उस वेले भी लखपत राय की यही सोच सी, पर लखपत राय खुद खत्म होया, सिख कौम नू ना कोई खत्म कर सकिया ना खत्म कर सकेगा। सतगुरु गुरु अमरदास पातशाह जी आखते ने जेड़े रब दे प्यारे ने वह रब का नाम फिर बंदगी मीरी ते पीरी दे संकल्प ते चलदे ने, उन्हां दी कमाई सारा जगत वरतदा है।
जिन गुर कै शब्द सलाहिया हर स्यों रहे समाए।
जिन्हां ने गुरु दे शब्द राही परमात्मा नूं सलाया है, वडियाई कीती है, ਉਹ ਹਰੀ ਦੇ ਵਿੱਚ ਲੀਨ ਹੋ ਜਾਂਦੇ ਨੇ।
ਪੰਡਿਤ ਦੂਜੇ ਭਾਏ ਬਰਕਤ ਨਾ ਹੋਵਈ ਨਾ ਧਨ ਪੱਲੇ ਪਾਏ।
ਪਰਮਾਤਮਾ ਨੂੰ ਭੁੱਲ ਕੇ ਨਿਰਾ ਮਾਇਆ ਦੇ ਮੋਹ ਦੇ ਵਿੱਚ ਪਿਆ, ਕੋਈ ਜੀਵਨ ਦੇ ਵਿੱਚ ਬਰਕਤ ਨਹੀਂ, ਨਾ ਹੀ ਨਾਮ ਧਨ ਪੱਲੇ ਪੈਂਦਾ ਹੈ।
ਪੜ ਥੱਕੇ ਸੰਤੋਖ ਨਾ ਆਇਓ ਅਨ ਦਿਨ ਜਲਤ ਵਿਹਾਏ।
ਉਹ ਭਾਵੇਂ ਜੋ ਮਰਜ਼ੀ ਪੜਨ ਦਿਨੇ ਰਾਤ ਚੱਲਣ, ਪਰ ਜੀਵਨ ਦੇ ਵਿੱਚ ਸਬਰ ਨਹੀਂ ਹੁੰਦਾ, ਸੰਤੋਖ ਨਹੀਂ ਹੁੰਦਾ, ਉਹ ਦਿਨੇ ਰਾਤ ਜਲਦੇ ਰਹਿੰਦੇ ਨੇ। ਗੁਰਬਾਣੀ ਦਾ ਇੱਕ ਬਚਨ ਹੈ, ਬੜਾ ਸੋਹਣਾ ਦ੍ਰਿਸ਼ਟਾਂਤ ਹੈ ਪਾਤਸ਼ਾਹ ਦਾ ਵੀ ਜੇ ਅਸੀਂ ਗੁਰੂ ਨਾਲ, ਰੱਬ ਨਾਲ, ਗੁਰੂ ਗ੍ਰੰਥ ਨਾਲ, ਗੁਰੂ ਪੰਥ ਨਾਲ ਨਹੀਂ ਜੁੜੇ ਤੇ ਸਾਡੀ ਹਾਲਤ ਪਤਾ ਕਿੱਦਾਂ ਦੀ ਆ, ਫਿਰਦੀ ਫਿਰਦੀ ਦਹਿ ਦਿਸਾ, ਜਲ ਪਰਬਤ ਬੰਦਰਾਈ, ਜਿੱਥੇ ਡਿੱਠਾ ਮਿਰਤ ਕੋ ਇਲ ਬਹਿਠੀ ਆਏ, ਇਲ ਬੜੀ ਉੱਚਾ ਉੱਡਦੀ ਹੈ ਪਹਾੜਾਂ ਤੇ, ਬਨਸਪਤੀ ਤੇ, ਰੁੱਖਾਂ ਤੇ, ਪਰ ਭਾਵੇਂ ਕਿੰਨੀ ਉੱਚੀ ਲੱਗ ਰਹੀ ਹੋਵੇ, ਜਿੱਥੇ ਕਿਤੇ ਉਹਨੂੰ ਮਰਦਾਰ ਦਿਸ ਪਵੇ ਨਿਮਾਣਾ ਦੇ ਵਿੱਚ ਆ ਜਾਂਦੀ ਹੈ। ਭਾਵੇਂ ਸੰਸਾਰਕ ਤੌਰ ਤੇ ਸਾਨੂੰ ਲੱਗੇ ਬੜੇ ਵੱਡੇ ਹੋ ਗਏ, ਪਰ ਜੇ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਨਹੀਂ ਜੁੜੇ ਤੇ ਪਤਾ ਹੀ ਕੋਈ ਨੀ ਕਿਹੜੇ ਵੇਲੇ ਨਿਵਾਣਾ ਵਿੱਚ ਆ ਜਾਣਾ ਹੈ।
ਕੂਕ ਪੁਕਾਰ ਨਾ ਚੁੱਕਈ ਨਾ ਸੰਸਾ ਵਿੱਚੋਂ ਜਾਏ।
ਜਿਹੜੇ ਗੁਰ ਸ਼ਬਦ ਰਾਹੀਂ ਰੱਬ ਨਾਲ ਨਹੀਂ ਜੁੜੇ ਉਹਨਾਂ ਦੇ ਅੰਦਰੋਂ ਕੂਕ ਪੁਕਾਰ, ਗਿਲੇ ਗੁਜ਼ਾਰੀਆਂ, ਅੰਦਰਲੇ ਡਰ, ਅੰਦਰਲੇ ਭਉ ਨਹੀਂ ਮੁੱਕਦੇ ਨੇ।
ਨਾਨਕ ਨਾਮ ਵਿਹੂਣਿਆ ਮੋਹ ਕਾਲੈ ਉੱਠ ਜਾਏ।
ਇਹ ਨਾਨਕ ਜਿਹੜੇ ਰੱਬ ਦੇ ਨਾਮ ਤੋਂ ਸੱਖਣੇ ਭਾਂਡੇ ਨੇ ਖਾਲੀ ਨੇ, ਗੁਰੂ ਨੂੰ ਭੁੱਲ ਗਏ ਨੇ, ਰੱਬ ਨੂੰ ਭੁੱਲ ਗਏ ਨੇ, ਜਿਨ੍ਹਾਂ ਨੂੰ ਇਹ ਲੱਗਦਾ ਵੀ ਅਸੀਂ ਹੀ ਸਾਰਾ ਕੁਛ ਹਾਂ, ਤਾਕਤਵਰ ਮੰਨਦੇ, ਉਹ ਮੂੰਹ ਕਾਲੇ ਕਰਾ ਕੇ ਨਾਮ ਤੋਂ ਸੱਖਣੇ ਬੰਦੇ ਦੁਨੀਆਂ ਤੋਂ ਚਲੇ ਜਾਂਦੇ ਨੇ।
ਪੌੜੀ
ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਇਹ ਪੌੜੀ ਹੈ।
ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ।
ਇਹ ਵਾਹਿਗੁਰੂ ਕਿਰਪਾ ਕਰ ਸਾਨੂੰ ਕਿਸੇ ਗੁਰਮੁਖ ਦੇ ਨਾਲ ਮੇਲ। ਮੈਂ ਗੁਰਮੁਖ ਨੂੰ ਪੁੱਛਾਂ ਵੀ ਮੈਨੂੰ ਰੱਬ ਦਾ ਰਾਹ ਦੱਸ। ਸਿੱਖ ਨੇ ਗੁਰਮੁਖਾਂ ਦੀ ਸੰਗਤ ਕਰਨੀ ਹੈ ਤੇ ਗੁਰਮੁਖਾਂ ਦੀ ਸੰਗਤ ਦੇ ਰਾਹੀਂ ਰੱਬ ਨਾਲ ਜੁੜਨਾ ਹੈ।
ਜੋ ਹਰ ਦੱਸੇ ਮਿੱਤ ਤਿਸ ਹਉ ਬਲ ਜਾਈ।
ਜੇ ਕੋਈ ਮੇਰਾ ਮਿੱਤਰ ਮੈਨੂੰ ਪਰਮਾਤਮਾ ਦੇ ਬਾਰੇ ਦੱਸੇ, ਪਰਮਾਤਮਾ ਨਾਲ ਜੋੜੇ, ਉਸ ਗੁਰਮੁਖ ਤੋਂ, ਉਸ ਸਤ ਸੰਗੀ ਤੋਂ ਮੈਂ ਸਦ ਕੇ ਜਾਂਦਾ ਹਾਂ।
ਗੁਣ ਸਾਂਝੀ ਤਿੰਨ ਸਿਉ ਕਰੀ ਹਰ ਨਾਮ ਧਿਆਈ।
ਗੁਣ ਸਾਂਝੀ, ਮੈਂ ਗੁਰਮੁਖ ਦੇ ਕੋਲ ਬਹਿ ਕੇ ਗੁਣਾਂ ਦੀ ਸਾਂਝ ਪਾਵਾਂ, ਉਹਦੇ ਕੋਲ ਰੱਬੀ ਗੁਣ ਨੇ ਉਹ ਮੈਂ ਲੈ ਲਵਾਂ, ਰੱਬ ਦੇ ਨਾਮ ਨਾਲ ਜੁੜਾਂ, ਗੁਰਮੁਖ ਤੋਂ ਸਦ ਕੇ ਵੀ ਜਾਵਾਂ ਜੀ।
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ।
ਮੈਂ ਨਿਤ ਆਪਣੇ ਪਿਆਰੇ ਪਰਮਾਤਮਾ ਦੀ ਬੰਦਗੀ ਕਰਾਂ, ਨਿਤ ਪਰਮਾਤਮਾ ਨੂੰ ਧਿਆਵਾਂ, ਕਿਉਂਕਿ ਪਰਮਾਤਮਾ ਨੂੰ ਧਿਆ ਕੇ ਹੀ ਆਤਮਿਕ ਸੁਖ ਮਿਲਦਾ ਹੈ।
ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ।
ਮੈਂ ਆਪਣੇ ਗੁਰੂ ਤੋਂ ਸਦਕੇ ਹਾਂ, ਬਲਿਹਾਰ ਹਾਂ, ਜਿਸ ਗੁਰੂ ਨੇ ਮੈਨੂੰ ਇਹ ਸੋਝੀ ਦਿੱਤੀ ਕਿ ਮੇਰੇ ਜੀਵਨ ਦਾ ਮਨੋਰਥ ਪਰਮਾਤਮਾ ਦੇ ਨਾਲ ਜੁੜਨਾ ਹੈ, ਮੇਰੇ ਜੀਵਨ ਦਾ ਮਨੋਰਥ ਸੰਸਾਰ ਦੇ ਵਿੱਚ ਰਹਿੰਦਿਆਂ ਨਿਰੰਕਾਰ ਦੇ ਨਾਲ ਇੱਕ ਮਿਕ ਹੋਣਾ ਹੈ, ਮੇਰੇ ਜੀਵਨ ਦਾ ਮਨੋਰਥ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁਕਮਾਂ 'ਤੇ ਚੱਲਦਿਆਂ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਪੰਥ ਦਾ ਹਿੱਸਾ ਬਣ ਕੇ ਚੱਲਣਾ ਹੈ। ਐਸੇ ਗੁਰੂ ਤੋਂ ਮੈਂ ਸਦਕੇ ਹਾਂ, ਐਸੇ ਗੁਰੂ ਤੋਂ ਮੈਂ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਇਸ 12 ਨੰਬਰ ਪੌੜੀ ਦੇ ਅਖੀਰ 'ਤੇ ਆਖਦੇ ਨੇ, ਮੈਂ ਬਲਿਹਾਰ ਹਾਂ ਸਤਿਗੁਰੂ ਤੋਂ, ਮੈਂ ਸਦਕੇ ਹਾਂ ਸਤਿਗੁਰੂ ਤੋਂ, ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਡੇ ਸਾਰਿਆਂ ਦੇ ਹਿਰਦੇ ਵਿੱਚ ਗੁਰੂ ਦੇ ਬਚਨ, ਗੁਰੂ ਦੀ ਬਾਣੀ ਵਸੇ, ਅਸੀਂ ਗੁਰਬਾਣੀ ਦੇ ਮੁਤਾਬਕ ਚੱਲੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਹੋਈਆਂ ਨੇ, ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ, ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਸਾਰੇ ਹੀ ਸਿੰਘ ਸਾਹਿਬਾਨਾਂ ਦਾ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਸਮੇਤ ਸਾਰੇ ਸਿੰਘ ਸਾਹਿਬਾਨਾਂ ਦਾ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਦੇ ਬਚਨ ਹਿਰਦੇ ਵਿੱਚ ਵਸਣ। ਆਖਰੀ ਪੰਕਤੀਆਂ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ,
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ, ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।